छाड़ बिखै बिख खाई, माया मोह परम पै फूले, सुत दारा सो प्रीत लगाई, एक उत्तम पंथ सुनहो गुर संगत, तहें मिलंत जम त्रास मिटाई, एक अरदास पाठ की रत की, गुर रामदास राखो शरणाई, एक अरदास पाठ कीरत की, गुरु रामदास राखो शरणाई, सो कहो टल गुर सेविया, अहनिस सहज सो पाए, दर्शन परसें गुरु कै, जन्म मरण दुख जाए, दर्शन परसें गुरु कै, जन्म मरण दुख जाए, एक ओंकार सतनाम करता पुरख, निर्भउ निर्वैर अकाल मूरत अजूनी सै भंग गुर प्रसाद, शलोक सहस कृति महला पहला, पढ़ पुस्तक संध्या बादंग, सिल पूजस बगल समादंग, पर पुस्तक संध्या बादंग, सिल पूजस बगल समादंग, मुख झूठ विभूखन सारंग, त्रैपाल तिहाल विचारंग, गल माला तिलक लिलाटंग, दोए धोती बस्तर कपाटंग, जो जानस ब्रह्मं कर्मं, सब फोकट निश्चय कर्मं, कहो नानक निश्चो तिहावै, बिन सतगुर बाट ना पावै, कहो नानक निश्चो तिहावै, बिन सतगुर बाट ना पावै। वाहिगुरु जी का खालसा, वाहिगुरु जी की फतेह। परम सन्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर सोबाई मान खोए बैठे गुरमुख प्यारे सतसंगी जनों, धन गुरु ग्रंथ साहिब महाराज जी ने कृपा की असानू ए मनुखा देही प्रदान की, जिथे गुरु परमेश्वर की कृपा नाल मनुखा देही मिली उथे गरीब निवाज ने अपनी संगत की दात बख्श दिती, ते जिस गुरु की रहमत नाल आपां हजूर दे चरणा विच इकत्र होए बैठे हां, अज धन गुरु हर राय साहिब सच्चे पातशाह सतवें गुरदेव जी का पावन आगमन पुरब भी है, और अज दे दिन ही आपां इस अस्थान ते जितना समा मिलिया उस अनुसार गुरदेव जी दी इलाही बाणी शलोक सहस्कृति इन्हां दी विचार आरंभनी। पहला जो पावन पवित्र शलोक आप जी ने अज सरवण कीता है, इस शलोक दे उचारण करता ने सतगुरु गुरु नानक साहिब जी महाराज। इस शलोक गुरु ग्रंथ साहिब जी दे अंदर दो वरी आया है, एक ता अमृत वेले जदो आपां आसा दीवार दा कीर्तन सरवण करने हां, आसा दीवार विच भी ए पावन पवित्र शलोक है, और शलोक सहस्कृति दे आरंभता दा पहला शलोक भी ए वे। सतगुरु गुरु नानक साहिब महाराज जी ने इस पावन पवित्र शलोक दे अंदर उन्हां बाहर दे पखंडां दा कर्म कांडां दा खंडन कीता है कि जिदे नाल केवल बाहर दी देख, बाहर दा पहरावा, बाहर दा जितना भी अडंबर है वह धर्मियां वाला प्रतीत होवे, ते अंदर धर्म नां दा किनका भी ना होवे, ते धन गुरु नानक साहिब जी इहो जिहे अडंबर नूं परवान नहीं करदे। सतगुरु ने कृपा करके बचन कीता, कहन लगे कि विद्वान पंडित पर मैं एक अर्ज करा, जदों भी गुरदेव दी बाणी पढ़िए भावा ओ किसे जोगी नूं, किसे काजी नूं, किसे पंडित नूं, किसे मुल्ला नूं, जां किसे पर्वत नूं संबोधन कीती होवे, पर एक गल ध्यान मन विच रख के तुरनी है कि असल विच मेरा गुरु नानक बाबा ए उपदेश मैनू पिया करदा है। कई बारी आपां अपने आप नूं वाह कर जाने हां, ए गल तां सतगुरु ने एक पंडित नूं कह दित्ती, नहीं साहब इत्थे कह रहे ने कि विद्वान पंडित तू अपनी कुल इतनी कु अकल रखना, तू वेदां दा पाठ भी करना, शास्त्रां दा पाठ भी करना, सिमरतियां दा पाठ भी तू करना, तू नेत्र मुंद के अखां बंद करके समाधि भी ला के बैठना, अपने मत्थे दे उपर तू तिलक भी लाया, जबान तो झूठ नूं इस ढंग नाल दुनिया विच पेश करना के लोग तेरे झूठे बोलां नूं भी सच करके मंदे ने, पर ध्यान रखी इन्हां कर्म कांडां दे नाल प्रभु दी प्राप्ति नहीं, वैगुरु जी दी प्राप्ति केवल श्रद्धा दे नाल गुरु के चरणां विच जुड़ के प्रभु दी भगती नाल होनी, होर कोई साधन नहीं। धन गुरु ग्रंथ साहिब जी दी अमृतमई बाणी पढ़ने आ, ते जदों इस शलोक नूं पढ़ने आ, हजूर इह नहीं कहिंदे कि पढ़ो ना, जिमें ते शब्द वरते है पढ़ पुस्तक संध्या बादंग, पहला शब्द ये क्या है, अखर ये ने तू पुस्तक पढ़ने, तू ग्रंथ पढ़ने, ग्रंथ पढ़ने पुस्तक पढ़निया कोई माड़ी बात नहीं, केवल पुस्तक पढ़ के ए हंकारी हो जाए मेरे कुल इन्ना को ज्ञान है, जिथे कोई मनुख मिले ओदे नाल चर्चा आरंभ देवे, जे केवल वाद विवाद नहीं पढ़ रहे हैं, ते हजूर कहिंदे ने इस पढ़े हुए नाल कदी कमाई थाए नहीं पैंदी, पढ़ना माड़ी बात नहीं पर पढ़ना किवें में। हजूर ने बचन कीता, कहन लगे पढ़ दे सारे ने, पर क्या पढ़ी है, क्या गुनी है, क्या वेद पुराना सुनिए। साहब ने पढ़न दी गल कही, कहन लगे पढ़े सुने क्या होई, जो सहज ना मिले ओ सोई, पढ़ ते सुनदा की लाभ जे अंदर टिकाऊ नहीं मिलिया। ते साहब कहिंदे पढ़ रोज लैना ਕਿ ਨਾਮ ਜਪਣਾ ਚਾਹੀਦਾ ਹੈ, ਸਿਮਰਨ ਕਰਨਾ ਚਾਹੀਦਾ ਹੈ। ਪਰ ਹਜ਼ੂਰ ਕਹਿੰਦੇ ਨੇ, ਹਰ ਕਾ ਨਾਮ ਨਾ ਜਪ ਸਗਾਵਾਰਾ, ਕਿਆ ਸੋਚੈ ਬਾਰੰਬਾਰਾ। ਪੜ੍ਹ ਕੇ ਕੇਵਲ ਸੋਚ ਛੱਡਣਾ ਕਿ ਨਾਮ ਜਪਣਾ ਚਾਹੀਦਾ, ਪਰ ਜਪਦਾ ਤੇ ਨਹੀਂ ਨਾ, ਫਿਰ ਇਹੋ ਜਿਹਾ ਪੜ੍ਹਨ ਦਾ ਕੀ ਲਾਭ ਹੋਇਆ। ਸਤਿਗੁਰੂ ਕੀ ਬਾਣੀ ਵਿੱਚ ਹੀ ਪਰਮਾਨ ਨੇ ਗੁਰੂ ਅਰਜਨ ਸਾਹਿਬ ਜੀ ਦਾ ਪਵਿੱਤਰ ਬਚਨ ਆਉਂਦਾ ਰਾਗ ਸੋਰਤ ਦੀ ਅਸ਼ਟਪਦੀ। ਸਾਹਿਬ ਕਹਿੰਦੇ ਨੇ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਪੜ੍ਹਨਾ ਵੀ ਹੈ ਉਹਨਾਂ ਦੀ ਵਿਚਾਰ ਵੀ ਕਰਨਾ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਵਾਧੇ। ਸਾਹਿਬ ਕਹਿੰਦੇ ਨੇ, ਪੜ੍ਹ ਲਿਆ ਪਰ ਅੰਕ ਹੰਕਾਰ ਵਾਲੀ ਬਿਰਤੀ ਤਾਂ ਹੋਰ ਪ੍ਰਫੁੱਲਤ ਹੋ ਗਈ, ਪਰ ਯਾਦ ਰੱਖੀ ਪਿਆਰੇ, ਇਨ ਵਿਦ ਮਿਲਣ ਨਾ ਜਾਈ। ਇਹ ਕੋਈ ਤਰੀਕਾ ਨਹੀਂ ਕਿ ਕੇਵਲ ਪੁਸਤਕਾਂ ਪੜ੍ਹ ਕੇ ਚਰਚਾ ਕਰੀ ਜਾਏ। ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਬਸ ਇੱਕੋ ਢੰਗ ਹੀ ਜੇ ਪ੍ਰੀਤਮ ਨੂੰ ਮਿਲਣੀ ਤੇ ਬੇਨਤੀ ਕਰਦੇ, ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਤੇਰੇ ਚਰਨਾਂ ਵਿਚ ਡਿੱਗਾ ਮੇਰੇ ਮਾਲਕ, ਤੂੰ ਮੈਨੂੰ ਉਹ ਸੁਮਤ ਦੇ ਜਿਹਦੇ ਨਾਲ ਤੇਰੇ ਨਾਮ ਨਾਲ ਜੁੜ ਜਾਵਾਂ। ਸਤਿਗੁਰੂ ਨੇ ਬਾਣੀ ਵਿਚ ਇਕ ਨਹੀਂ ਬੇਅੰਤ ਪ੍ਰਮਾਣ ਦਿੱਤੇ ਨੇ ਪੜ੍ਹਨ ਦੇ ਸੰਬੰਧ ਵਿਚ। ਰਾਮਕਲੀ ਰਾਗ ਵਿਚ ਗੁਰੂ ਅਰਜਨ ਪਿਤਾ ਜੀ ਦਾ ਇਕ ਬਚਨ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਕ 887। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਕਹਿੰਦੇ ਨੇ, ਪੜ੍ਹ ਵੀ ਲੈਣਾ ਤੇ ਪੜ੍ਹ ਕੇ ਅਰਥ ਵੀ ਕਰ ਦੇਣੇ, ਇਹ ਵੀ ਕੋਈ ਵੱਡੀ ਬਾਤ ਨਹੀਂ। ਸਾਹਿਬ ਕਹਿੰਦੇ ਨੇ, ਵਿਦਵਾਨ ਸੱਜਣ ਪੜ੍ਹਦੇ ਨੇ, ਪੜ੍ਹ ਕੇ ਉਹਨਾਂ ਦੇ ਟੀਕੇ ਨਾਲ ਅਰਥ ਵੀ ਕਰ ਦਿੰਦੇ ਨੇ। ਹਜ਼ੂਰ ਨੇ ਉਦਾਹਰਣ ਦਿੱਤੀ, ਕਹਿਣ ਲੱਗੇ, ਇੱਕ ਵਿਦਵਾਨ ਸੱਜਣ ਪੰਡਿਤ ਬੈਠਾ, ਸੰਬੋਧਨ ਪੰਡਿਤ ਨੂੰ ਕੀਤਾ। ਕਹਿਣ ਲੱਗੇ, ਅੱਗੇ ਪੱਥਰ ਦੀ ਮੂਰਤੀ ਰੱਖੀ ਏ ਸਾਲ ਗ੍ਰਾਮ ਏ, ਲੋਕਾਂ ਨੂੰ ਵੇਦਾਂ ਦਾ ਟੀਕਾ ਪੜ੍ਹ ਪੜ੍ਹ ਕੇ ਅਰਥ ਕਰ ਕਰਕੇ ਸੁਣਾਉਂਦਾ ਹੈ, ਪਰ ਹੈਰਾਨਗੀ ਦੀ ਬਾਤ ਇਹ ਵੇ ਕਿ ਦੁਨੀਆਂ ਨੂੰ ਪੜ੍ਹ ਕੇ ਸੁਣਾ ਰਿਹਾ ਹੈ, ਪਰ ਆਪ ਪੜ੍ਹ ਕੇ ਸੁਣਾਇਆ ਹੋਇਆ ਜੀਵਨ ਵਿਚ ਕਦੀ ਕਮਾ ਕੇ ਦੇਖਿਆ ਨਹੀਂ। ਸਾਹਿਬ ਕਹਿਣ ਲੱਗੇ, ਪੰਡਿਤ, ਕਦੀ ਹਿਰਦੇ ਦੇ ਕ੍ਰੋਧ ਨੂੰ ਤੂੰ ਖਤਮ ਕੀਤਾ? ਦੁਨੀਆਂ ਨੂੰ ਕਹਿ ਦੇਣਾ ਕਿ ਕ੍ਰੋਧ ਖੂਨ ਨੂੰ ਸਾੜਦਾ, ਕ੍ਰੋਧ ਰੱਬ ਤੋਂ ਵਿਤ ਪਾਉਂਦਾ, ਪਰ ਤੂੰ ਤਾਂ ਗ੍ਰੰਥ ਪੜ੍ਹ ਕੇ ਕ੍ਰੋਧ ਨੂੰ ਛੱਡਿਆ ਨਹੀਂ। ਤੂੰ ਕਹਿ ਦੇਣਾ ਕਿ ਰੱਬ ਗਰੀਬ ਨਿਵਾਜ ਏ, ਦੋ ਧੋਤੀਆਂ ਵੀ ਰੱਖੀਆਂ ਨੇ, ਗਲੇ ਵਿਚ ਜੰਜੂ ਵੀ ਪਾਇਆ, ਪਰ ਅਮੀਰ ਲੋਕਾਂ ਦੇ ਘਰ ਜਾ ਕੇ ਤੂੰ ਪੋਥੀਆਂ ਪੜ੍ਹਨਾ ਤੇ ਗਰੀਬ ਨੂੰ ਆਪਣੇ ਨੇੜੇ ਕਦੀ ਨੂੰ ਤੂੰ ਢੁਕਣ ਦਿੰਦਾ, ਤੇ ਤੇਰੇ ਇਹੋ ਜਿਹਾ ਪੜ੍ਹਨ ਦਾ ਲਾਭ ਕੀ ਹੋਵੇਗਾ? ਸਤਿਗੁਰੂ ਨੇ ਪ੍ਰਮਾਣ ਦਿੱਤਾ ਬਾਣੀ ਵਿਚ, ਕਹਿਣ ਲੱਗੇ, ਮੁੱਖ ਤੇ ਪੜ੍ਹਤਾ ਟੀਕਾ ਸਹਿਤ। ਇਹਦਾ ਅਰਥ ਮੁੱਖ ਤੋਂ ਅਰਥ ਕਰ ਕਰਕੇ ਸੁਣਾਨਾ, ਹਿਰਦੈ ਰਾਮ ਨਹੀਂ ਪੂਰਨ ਰਹਿਤ, ਹਿਰਦੇ ਵਿਚ ਮੇਰਾ ਵਾਹਿਗੁਰੂ ਨੇ ਟਿਕਿਆ, ਤੇ ਜੋ ਕੁਝ ਦੁਨੀਆਂ ਨੂੰ ਕਹਿੰਦਾ ਉਹ ਤੂੰ ਆਪਣੇ ਜੀਵਨ ਵਿਚ ਢਾਲਿਆ ਨੇ। ਮੁੱਖ ਤੇ ਪੜ੍ਹਤਾ ਟੀਕਾ ਸਹਿਤ, ਹਿਰਦੈ ਰਾਮ ਨਹੀਂ ਪੂਰਨ ਰਹਿਤ, ਉਪਦੇਸ਼ ਕਰੈ ਕਰ ਲੋਕ ਦਰੜਾਵੇ, ਆਪਣਾ ਕਹਿਆ ਆਪ ਨਾ ਕਮਾਵੇ। ਪੰਡਿਤ ਵੇਦ ਵਿਚਾਰ ਪੰਡਿਤ, ਮਨ ਕਾ ਕ੍ਰੋਧ ਨਿਵਾਰ ਪੰਡਿਤ। ਸਾਹਿਬ ਕਹਿੰਦੇ ਨੇ, ਆਗੈ ਰਾਖਿਓ ਸਾਲ ਗ੍ਰਾਮ, ਮਨ ਕੀਨੋ ਦਹਿ ਦਿਸ ਵਿਸ਼ਰਾਮ। ਅੱਗੇ ਤੂੰ ਰੱਬ ਦੀ ਮੂਰਤ ਬਣਾ ਕੇ ਰਾਖੀ ਬੈਠਾ, ਪਰ ਤੇਰਾ ਅੰਦਰ ਵਾਲਾ ਮਨਵਾ ਤਾਂ ਇੱਕ ਖਿਨ ਵੀ ਕਦੀ ਵਾਹਿਗੁਰੂ ਦੇ ਚਰਨਾਂ ਵਿਚ ਜੁੜਿਆ ਨਹੀਂ। ਆਗੈ ਰਾਖਿਓ ਸਾਲ ਗ੍ਰਾਮ, ਮਨ ਕੀਨੋ ਦਹਿ ਦਿਸ ਵਿਸ਼ਰਾਮ। ਸਾਹਿਬ ਕਹਿੰਦੇ ਨੇ, ਤਿਲਕ ਚਰਾਵੇ ਪਾਈ ਪਾਏ। ਸਾਹਿਬ ਕਹਿੰਦੇ ਨੇ, ਲੋਕ ਪਚਾਰਾ ਅੰਧ ਕਮਾਏ, ਖੱਟ ਕਰਮਾ ਔਰ ਆਸਣ ਧੋਤੀ। ਤੂੰ ਛੇ ਤਰ੍ਹਾਂ ਦੇ ਕਰਮ ਨਹੀਂ ਕਰਨੇ, ਖੱਟ ਦਰ ਤੇ ਛੇ ਤਰ੍ਹਾਂ ਦੇ ਕਰਮ ਨੇ, ਵਿਦਿਆ ਪੜ੍ਹਨੀ ਵਿਦਿਆ ਪੜਾਉਣੀ ਦੋ, ਦਾਨ ਦੇਣਾ ਤੇ ਦਾਨ ਲੈਣਾ ਚਾਰ, ਜੱਗ ਕਰਨੇ ਤੇ ਜੱਗ ਕਰਾਉਣੇ ਛੇ ਤਰ੍ਹਾਂ ਦੇ ਤੂੰ ਕਰਮ ਨਹੀਂ ਕਰਨੇ। ਖੱਟ ਕਰਮਾ ਔਰ ਆਸਣ ਧੋਤੀ, ਤੂੰ ਆਪਣੇ ਨਾਲ ਆਸਣ ਵੀ ਰੱਖਣਾ, ਜਿਸ ਆਸਣ ਤੇ ਬੈਠ ਕੇ ਤੂੰ ਤਿਲਕ ਨਾਣਾ, ਧੂਪ ਬੱਤੀ ਕਰਨਾ, ਪੂਜਾ ਕਰਨਾ। ਖੱਟ ਕਰਮਾ ਔਰ ਆਸਣ ਧੋਤੀ, ਪਰ ਬਦਕਿਸਮਤੀ ਏ ਕਿ ਭਾਗਤ ਗ੍ਰਹਿ ਪੜੇ ਨਿਤ ਪੋਥੀ, ਭਾਗਤ ਦਰ ਤੇ ਅਮੀਰ, ਤੂੰ ਦੌਲਤ ਵਾਲੇ ਦੇ ਘਰ ਵੀ ਜਾ ਕੇ ਪੋਥੀਆਂ ਪੜਨਾ, ਮਾਲਾ ਫੇਰੇ ਇੱਕ ਪਾਸੇ, ਰਾਮ ਨਾਮ ਜਪਣਾ ਮਾਲਾ ਦੇ ਮਣਕੇ ਤੇ ਹੱਥ ਰੱਖਣਾ, ਕਹਿੰਦਾ ਰਾਮ। ਸਾਹਿਬ ਕਹਿੰਦੇ ਨੇ, ਮੰਗੈ ਵਿਭੂਤ, ਮੁੱਖ ਤੇ ਰਾਮ ਕਹਿੰਦਾ, ਪਰ ਅੰਦਰ ਜਿਹੜਾ ਉਹ ਮਾਇਆ ਨੇ ਪਕੜਿਆ ਹੋਇਆ, ਇਹ ਬਿਦ ਕੋਏ ਨਾ ਤਰਿਓ ਮੀਤ, ਹੇ ਮੇਰੇ ਮਿੱਤਰ, ਇਸ ਤਰ੍ਹਾਂ ਅੱਜ ਤੀਕਰਾਂ ਕੋਈ ਤਰਿਆ ਨਹੀਂ, ਇਸ ਢੰਗ ਨਾਲ ਤੂੰ ਤਰ ਨਹੀਂ ਸਕਦਾ। ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਬਚਨ ਹੀ ਕੀਤੇ, ਕਹਿਣ ਲੱਗੇ, ਪੜ੍ਹਨਾ ਵੀ ਏ, ਸੰਧਿਆ ਵੀ ਕਰਨਾ, ਤੂੰ ਪਾਠ ਪੂਜਾ ਵੀ ਦੁਖਾਵੇ ਲਈ ਕਰਨਾ, ਪਰ ਜੇ ਹਿਰਦੇ ਵਿਚ ਮੇਰੇ ਵਾਹਿਗੁਰੂ ਜੀ ਲਈ ਸ਼ਰਧਾ ਨਹੀਂ ਤੇ ਗੁਰੂ ਲਈ ਪ੍ਰੇਮ ਨਹੀਂ ਕਦੀ ਤੂੰ ਪਾਰ ਨਹੀਂ ਹੋ ਸਕੇਗਾ। ਸਾਧ ਸੰਗਤ, ਗੁਰੂ ਤੇ ਕਿੰਨੀ ਕੁ ਸ਼ਰਧਾ ਚਾਹੀਦੀ ਏ। ਮੈਂ ਇਸੇ ਸ਼ਬਦ ਨਾਲ ਅੱਜ ਗੁਰੂ ਹਰਿ ਸਾਹਿਬ ਦੇ ਜੀਵਨ ਵਿਚੋਂ ਵੀ ਕੁਝ ਅਰਜ਼ ਕਰਦਿਆਂ, ਕਿਉਂਕਿ ਹਜ਼ੂਰ ਦਾ ਅੱਜ ਪਾਵਨ ਪਵਿੱਤਰ ਆਗਮਨ ਪੁਰਬ ਏ। ਧੰਨ ਗੁਰੂ ਹਰਿ ਸਾਹਿਬ ਜੀ ਦਾ ਪ੍ਰਕਾਸ਼ ਫਰਵਰੀ 1630 ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਸਾਹਿਬਜ਼ਾਦੇ ਨੇ, ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਸਭ ਤੋਂ ਛੋਟੇ ਨੇ ਗੁਰੂ ਤੇਗ ਬਹਾਦਰ ਜੀ। ਬਾਬਾ ਗੁਰਦਿੱਤਾ ਜੀ ਦੇ ਘਰ ਅੰਦਰ 2 ਪੁੱਤਰ ਪੈਦਾ ਹੋਏ, ਵੱਡੇ ਦਾ ਨਾਮ ਏ ਬਾਬਾ ਧੀਰਮਲ ਜੀ ਤੇ ਛੋਟੇ ਜਿਨ੍ਹਾਂ ਨੂੰ ਆਪਾਂ 7ਵੇਂ ਗੁਰਦੇਵ ਕਹਿੰਦੇ ਆ, ਧੰਨ ਗੁਰੂ ਹਰਿ ਸਾਹਿਬ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਨੇ ਗੁਰੂ ਹਰਿ, ਬਾਬਾ ਗੁਰਦਿੱਤਾ ਜੀ ਦੇ ਪੁੱਤਰ ਨੇ ਗੁਰੂ ਹਰਿ ਸਾਹਿਬ। ਇਹਨਾਂ ਦੇ ਪਵਿੱਤਰ ਜੀਵਨ ਨੂੰ ਪੜ੍ਹਨੇ ਆ। ਜੇ ਕਿਤੇ ਗੁਰੂ ਤੇ ਸ਼ਰਧਾ ਬਣਾਉਣੀ ਹੋਵੇ, ਪੁੱਛੀਏ ਕਿ ਗੁਰੂ ਹਰਿ ਸਾਹਿਬ ਜੀ, ਗੁਰੂ ਨਾਨਕ ਜੀ ਦੀ ਕਿਰਪਾ ਲੈਣੀ ਹੋਵੇ ਤੇ ਕੀ ਉਦਮ ਕਰੀਏ। ਸਤਿਗੁਰੂ ਦੇ ਜੀਵਨ ਵਿਚ ਘਟਨਾਵਾਂ ਬਹੁਤ ਨੇ, ਮੈਂ ਸਿਰਫ 2 ਕੁ ਘਟਨਾਵਾਂ ਦਾ ਜ਼ਿਕਰ ਕਰਨਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੇਣ ਤੋਂ ਪਹਿਲਾਂ ਇੱਕ ਦਿਨ ਬਗੀਚੇ ਵੀ ਤੁਰਦਿਆਂ ਹੋਇਆਂ, ਜਦੋਂ ਗੁਰੂ ਹਰਿ ਸਾਹਿਬ ਜੀ ਦੇ ਚੋਲੇ ਦੇ ਨਾਲ ਇੱਕ ਸੋਹਣਾ ਮਹਿਕ ਨਾਲ ਭਰਿਆ ਹੋਇਆ ਫੁੱਲ ਬੂਟੇ ਨਾਲੋਂ ਟੁੱਟ ਕੇ ਜ਼ਮੀਨ ਤੇ ਡਿੱਗਾ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਉਸ ਫੁੱਲ ਦੇ ਕੋਲ ਬੈਠ ਗਏ ਸਨ। ਪੋਤੇ ਦੇ ਕੱਪੜਿਆਂ ਨਾਲ ਅੜ ਕੇ ਟੁੱਟਿਆ ਹੋਇਆ ਫੁੱਲ, ਕਿਤਨਾ ਕੁ ਕਿਰਪਾਲੂ ਮੇਰਾ ਗੁਰੂ ਵੇ। ਕਿਤੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨੂੰ ਪੜ੍ਹੋ, ਧਿਆਨ ਰੱਖਣਾ। ਇੱਕ ਪਾਸੇ ਮੇਰਾ ਗੁਰੂ ਦੁਸ਼ਟ ਦਮਨ ਹੈ, ਮੇਰਾ ਗੁਰੂ ਦਲ ਭੰਜਾ ਨੇ, ਇੱਕ ਪਾਸੇ ਜ਼ਾਲਮਾਂ ਦੇ ਮੂੰਹ ਮੋੜਨ ਵਾਲਾ ਹੈ, ਤੇ ਕੋਮਲਤਾ ਇੰਨੀ ਕੁਵੇ ਜੇ ਇੱਕ ਫੁੱਲ ਵੀ ਬੇਦੋਸ਼ਾ ਟੁੱਟ ਜਾਏ ਤੇ ਮੇਰਾ ਗੁਰੂ ਹਰਗੋਬਿੰਦ ਸਾਹਿਬ ਉਸ ਫੁੱਲ ਨੂੰ ਪਕੜ ਕੇ ਕਿਤਨਾ ਸਮਾਂ ਦੇਖਦਾ ਰਹਿੰਦਾ ਹੈ। ਫੁੱਲ ਚੁੱਕ ਕੇ ਜ਼ਮੀਨ ਤੋਂ ਇਹ ਪੁੱਛਿਆ, ਫੁੱਲ ਟੁੱਟਿਆ ਕਿਸ ਕਰਕੇ? ਤੇ ਉੱਤਰ ਮਿਲਿਆ, ਸਤਿਗੁਰੂ ਤੇਰੇ ਪੋਤੇ ਹਰਿ ਜੀ ਦੇ ਚੋਲੇ ਨਾਲ ਅੜ ਕੇ ਫੁੱਲ ਟੁੱਟ ਗਏ। ਤੇ ਸਤਿਗੁਰੂ ਨੇ ਉੱਥੇ ਤੇ ਇੱਕ ਤਾਕੀਦ ਕੀਤੀ, ਕਹਿਣ ਲੱਗੇ, ਪੁੱਤਰ ਜੇ ਚੋਲਾ ਵੱਡਾ ਪਾਇਆ ਹੋਵੇ ਤੇ ਸੰਕੋਚ ਕੇ ਤੁਰੀਏ, ਵੱਡੇ ਚੋਲੇ ਪਾ ਕੇ ਬੇਦੋਸ਼ੇ ਫੁੱਲਾਂ ਨੂੰ ਉਹਨਾਂ ਦੇ ਬੂਟਿਆਂ ਨਾਲੋਂ ਤੋੜ ਕੇ ਖਤਮ ਨਹੀਂ ਕਰਨਾ ਚਾਹੀਦਾ। ਅਸਲ ਵਿਚ ਇੱਕ ਰਮਜ ਸੀ ਕਿ ਪੁੱਤਰ ਅੱਜ ਤੂੰ ਇਹ ਚੋਲਾ ਪਾਇਆ, ਕੱਲ ਨੂੰ ਗੁਰੂ ਨਾਨਕ ਜੀ ਦੇ ਤਖ਼ਤ ਦਾ ਤੂੰ ਮਾਲਕ ਬਣਨਾ, ਤੇਰੇ ਕੋਲ ਇੰਨੀ ਕੁ ਤਾਕਤ ਆ ਜਾਣੀ ਏ। ਦੇਖੀ ਉਸ ਤਾਕਤ ਨਾਲ, ਉਸ ਸਮਰੱਥਾ ਦੇ ਨਾਲ ਬੇਦੋਸ਼ੇ ਫੁੱਲ ਟੁੱਟ ਕੇ ਕਿਤੇ ਜ਼ਮੀਨ ਤੇ ਡਿੱਗ ਕੇ ਬਰਬਾਦ ਨਾ ਹੋ ਜਾਣ। ਧੰਨ ਗੁਰੂ ਹਰਿ ਸਾਹਿਬ ਨੂੰ ਇੱਕ ਸਿੱਖਿਆ ਦਿੱਤੀ, ਸਾਰਾ ਜੀਵਨ ਕਮਾ ਕੇ ਰੱਖੀ। ਕਮਾਲ ਦੀ ਬਾਤ, ਗੁਰੂ ਹਰਿ ਸਾਹਿਬ ਜੀ ਦੇ ਜੀਵਨ ਵਿਚ ਬਾਣੀ ਲਈ ਕਿੰਨਾ ਕੁ ਅਦਬ ਏ। ਅੱਜ ਗੁਰਦੇਵ ਕਹਿੰਦੇ ਨੇ, ਕਰਮ ਕਾਂਡ ਨਾਲ ਨਹੀਂ, ਗੁਰੂ ਤੇ ਸ਼ਰਧਾ ਬਣਾ ਤੇ ਸਤਿਗੁਰੂ ਪਾਰ ਕਰਦੇ ਨੇ। ਗੁਰੂ ਹਰਿ ਸਾਹਿਬ ਦੇ ਘਰ 2 ਸੁਪੁੱਤਰ ਪੈਦਾ ਹੋਏ ਨੇ, ਵੱਡੇ ਦਾ ਨਾਮ ਏ ਬਾਬਾ ਰਾਮ ਰਾਏ, ਛੋਟੇ ਨੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਬਾਬਾ ਰਾਮ ਰਾਏ ਨੂੰ ਔਰੰਗਜ਼ੇਬ ਦੇ ਸੱਦੇ ਤੇ ਮੇਰੇ ਗੁਰਦੇਵ ਨੇ ਦਿੱਲੀ ਭੇਜਿਆ। ਸਿੱਖ ਇਤਿਹਾਸ ਵਿਚ ਜ਼ਿਕਰ ਏ ਕਿ ਬਾਬਾ ਰਾਮ ਰਾਏ ਨੇ 72 ਕਰਾਮਾਤਾਂ ਦਿਖਾਈਆਂ ਨੇ ਔਰੰਗਜ਼ੇਬ ਨੂੰ। ਸਤਿਗੁਰੂ ਨੇ ਕੁਛ ਨੀ ਕਿਹਾ, ਦਿਖਾਈ ਗਏ, ਪਰ ਜਦੋਂ ਇੱਕ ਬਚਨ ਆਇਆ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ, ਮੌਲਵੀਆਂ ਨੇ ਕਾਜ਼ੀਆਂ ਨੇ ਔਰੰਗਜ਼ੇਬ ਨੂੰ ਕਿਹਾ, ਕਹਿਣ ਲੱਗੇ, ਔਰੰਗਜ਼ੇਬ ਤੂੰ ਰਾਮ ਰਾਏ ਤੋਂ ਇਹ ਪੁੱਛ ਕਿ ਜਿਹੜਾ ਗੁਰੂ ਨਾਨਕ ਜੀ ਨੇ ਬਚਨ ਕੀਤਾ, ਮਿੱਟੀ ਮੁਸਲਮਾਨ ਕੀ, ਪੇੜੇ ਪਈ ਘਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਝੜ ਝੜ ਪਵੇ ਅੰਗਿਆਰ, ਇਹਦਾ ਅਰਥ ਕੀ? ਕਹਿੰਦੇ ਨੇ, ਰਾਮ ਰਾਏ ਅਜੇ ਤੱਕ ਤਾਂ ਕਰਾਮਾਤਾਂ ਦਿਖਾਈ ਗਿਆ, ਪਰ ਜਦੋਂ ਗੱਲ ਆਈ ਮਿੱਟੀ ਮੁਸਲਮਾਨ ਕੀ, ਅੰਦਰ ਵਾਲਾ ਮਨ ਡੋਲ ਗਿਆ ਤੇ ਇੱਕੋ ਗੱਲ ਕਹਿ ਦਿੱਤੀ। ਕਹਿਣ ਲੱਗਾ, ਅਸਲ ਵਿਚ ਤਾਂ ਗੁਰੂ ਨਾਨਕ ਜੀ ਨੇ ਮੁਸਲਮਾਨ ਨਹੀਂ, ਉੱਥੇ ਸ਼ਬਦ ਬੇਈਮਾਨ ਵਰਤਿਆ, ਕੇਵਲ ਲਿਖਾਰੀ ਦੀ ਉਕਾਈ ਕਰਕੇ ਲਿਖਾਰੀ ਦੀ ਗਲਤੀ ਨਾਲ ਇੱਥੇ ਮੁਸਲਮਾਨ ਲਿਖਿਆ ਗਿਆ। ਪੜ੍ਹਿਆ ਤੁਸੀਂ ਬੜੀ ਵਾਰੀ ਤੇ ਸਾਖੀ ਬੜੀ ਵਾਰੀ ਸੁਣੀ। ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ, ਮੇਰੇ ਗੁਰੂ ਨਾਨਕ ਦੀ ਜੋਤ ਨੂੰ ਗੁਰੂ ਪੁੱਤਰ ਨੇ 2 ਵਾਰੀ ਸੱਟ ਮਾਰੀ ਜੇ, ध्यान रखना एक वरी मेरे गुरु नानक दे शरीर नू सत मारी ते एक वरी मेरे गुरु नानक दे हिरदे नू सत मारी। किन्नी कु श्रद्धा चाहीदी। गुरु पुत्र दो ने, दो वरी गुरु पुत्रा ने सत मारी, एक पुत्र दी सत तां बर्दाश्त करके गुरु ने ओदे घुट के चरण पकड़ लै, पर जिदन दूजे पुत्र ने हिरदे ते सत मारी ते गुरु ने हुक्म कर दिता कि राम राय नू कह देना अज तो बाद परत के कदी साडे मथे ना लगे। कमाल दी गल, पहला पुत्र बाबा दातू गुरु अमरदास गद्दी ते बैठे ने, ओ लत मार के मेरे गुरदेव नू सिंघासन तो थले सड़दा पे है, साहब दी छाती विच लत वजे ते सतगुरु ओदे चरणा नू घुट के पकड़ के कहिंदे ने गुरु अंगद साहब दे साहबजादे, मेरा शरीर कठोर बजुर्ग, हड्डियां लकड़ वर्गियां कठोर ने, तुहाडे कोमल चरण ने मेरे हड्डां नाल किते सट तां नहीं लगी। सिख कहिंदे ने महाराज एक पासे सट मारी, दूजे पासे तुसी इहदे चरण पकड़ लै, ते गुरु अमरदास कहिंदे ने सिखो क्यों ना पकड़ा, मेरे गुरु दा पुत्र आया जिदे दर ते मेरे वर्गे नथावे नू थां मिली सी, मेरे गुरु दा पुत्र हुंदा होवे ते मैं अगो उठ के जी आया ना कहण जावां, मैनू सट वजनी चाहीदी सी। इहदा मतलब एक पुत्र गुरु दे शरीर नू सट मारदा ते गुरु ओदे चरण पिया पकड़दा। ध्यान रखना मेरा गुरु शरीर दी सट तां बर्दाश्त कर लेगा, पर जदो गुरु नानक दी बाणी ते कोई सट मारन दी कोशिश करेगा भावें सक्का पुत्र भी होवे, मेरा गुरु नानक नू कदी बर्दाश्त नहीं जे करदा। राम राय ने बाणी ते चोट कीती ते सतगुरु ने ओनू परत के जीवन पर कह दिता साडे मथे नहीं लगना। किन्ना कु बाणी लई अदब सी गुरु हरगोबिंद साहिब जी दे अंदर, इको बचन क्या कहन लगे, पुछया सतगुरु के सानू सारे कहिंदे ने मन नू जगाओ, पर मन जागण दे कोई लक्षण है, केड़े परिभाषा की है, किवें पता लगे साडा मन जाग गया। ते धन गुरु हर राय साहिब ने कहा सी सिखो जदों तुसी गुरु ग्रंथ साहिब दी बाणी दा करो पाठ, जपजी साहिब दा करो पाठ, सुखमनी साहिब दा करो पाठ, आनंद साहिब दा करो पाठ, जदों गुरु ग्रंथ साहिब दी बाणी दे शब्द पढ़ो ते शब्द पढ़दियां पढ़दियां गुरु की बाणी विच हिरदा टिक जाए, ओ दिन समझ लेना हुण साडा सुत्ता होया मन जागण लग पिया। साहिब कहिंदे ने जिन्नू मेरे गुरु की बाणी मिठी लगे ओदा अंदर जाग पिया, ते नाल इक ताकीद कर दिती जिथे बचन कीता कहन लगे मन जागे की ए निशानी, मिठी लागै तरह की बाणी, प्रीतम दी बाणी मिठी लगे समझे ही मन जाग गया। ते नाल इक बचन होर कीता सिखो जेड़ा गुरु की बाणी दा अदब नहीं करदा, बाहरों जितना मर्जी भेक पा के कह मैं गुरु नानक दा सिख हां, जेड़ा बाणी दा अदब नहीं करदा ओनू मैं अपना सिख मनन लई तैयार। साहब ने बचन कीता कहन लगे जिन पै बाणी अदब ना धारा। कवि संतोख सिंह दे बचन ने जिस हिरदे विच बाणी लई अदब ते पै नहीं, साहब कहिंदे ने जाणो सो सिख ना है हमारा। एक गल ध्यान विच रखियो साडा बिलकुल सिख नहीं जेड़ा गुरु नानक जी बाणी दा अदब नहीं करदा। अपने जीवन विच अदब किन्ना कीता है, जे पुत्र ने एक तुक केवल जबानी एक अखर चेंज कीता है ते गुरु ने कह दिता घर ना वड़ी, जे मेरे सतगुरु पै ने पलंग ते उच्ची सारी शब्द गाउंदे आउंदे पै ने गुरु के प्रेमी सिख, ते गुरु हर राय साहिब काल नाल उठदे ने ते मेरे सतगुरु दे गोडे ते चोट लगदी ए, ते पुछदे ने सिख महाराज इन्नी जल्दी क्यों, कहन लगे भलियो गुरु नानक दे शब्द पढ़े जांदे होण ते मैं पलंग उत्ते बैठा होवां इह गल शोभा नहीं देंदी। उस दिन तो बाद मेरे गुरु हर राय साहिब सारा जीवन जमीन दे उत्ते आराम करदे रहे। किन्ना कु बाणी दा अदब है, जे सिख सवाल करदे ने कि सतगुरु नितनेम करने आ बाणी पढ़ने आ, कि इस नितनेम दा बाणी दा कोई असर है जे अर्थां दी समझ ना पै, ते धन गुरु हर राय साहिब उत्तर दिंदे ने कहिंदे ने बाणी पढ़ी जाओ महाराज, जे अर्थ नहीं समझ पैंदे सतगुरु कहिंदे ने पढ़ी जाओ, पर एक दिन बाणी अपना रंग जरूर दिखाएगी। पुछया महाराज ए किवें, सतगुरु एक टुटे हुए भांडे नू तकदे ने, उस भांडे दे विचों घिओ सिम सिम के पंगर पंगर के बाहर निकलदा है, ਤੇ ਸਿੱਖਾਂ ਨੂੰ ਪੁੱਛਦੇ ਨੇ ਪਿਆਰਿਓ, ਭਾਂਡਾ ਤਾਂ ਟੁੱਟਾ ਕੂੜੇ ਤੇ ਪਿਆ, ਪਰ ਇਸ ਬੱਬਰੀਆਂ ਵਿੱਚੋਂ ਇਹ ਮੱਖਣ ਇਹ ਘਿਓ ਕਿਉਂ ਸਿੰਮਦਾ? ਤੇ ਸਿੱਖ ਕਹਿੰਦੇ ਨੇ, ਸਤਿਗੁਰੂ ਕਦੀ ਇਸ ਕੋਰੇ ਭਾਂਡੇ ਵਿੱਚ ਘਿਓ ਪਾਇਆ ਜਾਂਦਾ ਸੀ ਤੇ ਅੱਜ ਸੇਕ ਲੱਗਾ ਤੇ ਇਹ ਜਿਹੜਾ ਮੱਖਣ ਹੈ ਇਹ ਘਿਓ ਸਿੰਮ ਕੇ ਬਾਹਰ ਆਉਂਦਾ। ਹਜ਼ੂਰ ਕਹਿੰਦੇ ਨੇ, ਜੇ ਕੋਰੇ ਭਾਂਡੇ ਵਿੱਚ ਘਿਓ ਪਾਇਆ ਹੋਵੇ ਤੇ ਮੁਦਤਾਂ ਬਾਅਦ ਸੇਕ ਲੱਗੇ ਤੇ ਉਹਦੇ ਵਿੱਚੋਂ ਘਿਓ ਪੰਘਰ ਕੇ ਬਾਹਰ ਨਿਕਲ ਆ ਜਾਂਦਾ, ਤੁਸੀਂ ਆਪਣੇ ਹਿਰਦੇ ਦੇ ਭਾਂਡੇ ਵਿੱਚ ਗੁਰੂ ਕੀ ਬਾਣੀ ਪਾਈ ਜਾਓ, ਦਿਨ ਰਾਤ ਪੜੀ ਜਾਓ, ਜਿੱਦਣ ਮੇਰੇ ਗੁਰੂ ਦੀ ਕਿਰਪਾ ਦਾ ਸੇਕ ਲੱਗਾ ਭਲਿਓ ਆਪਣੇ ਆਪ ਹੀ ਹਿਰਦੇ ਵਿੱਚੋਂ ਨਾਮ ਦੀ ਥੰਧਿਆਈ ਪ੍ਰਗਟ ਹੋ ਜਾਣੀ। ਸਤਿਗੁਰੂ ਨੇ ਕਿਰਪਾ ਕਰਕੇ ਇਹ ਪੂਰਨੇ ਪਾਏ ਬਾਣੀ ਦੇ ਅਦ ਵਾਸਤੇ। ਖੈਰ, ਮੈਂ ਅੱਜ ਦੇ ਸ਼ਬਦ ਦੀ ਵਿਚਾਰ ਵੱਲ ਆਵਾਂ, ਇਸ ਕਰਕੇ ਅਰਜ਼ ਕੀਤੀ, ਅੱਜ ਗੁਰਦੇਵ ਦਾ ਪਾਵਨ ਪਵਿੱਤਰ ਆਗਮਨ ਪੁਰਬ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਜਿਹੜੇ ਪਵਿੱਤਰ ਬਚਨ ਕੀਤੇ ਨੇ, ਇਸ ਸ਼ਬਦ ਦੇ ਇਸ ਸ਼ਲੋਕ ਦੇ ਅਰਥਾਂ ਵੱਲ ਧਿਆਨ ਜ਼ਰੂਰ ਦੇਣਾ, ਕਿਉਂਕਿ ਸ਼ਲੋਕ ਸਹਿਸਕ੍ਰਿਤੀ ਇਹਦੀ ਅਰੰਭਤਾ ਅਰਥਾਂ ਦੀ ਕਰਨ ਦਾ ਭਾਵ ਇਹ ਵੇ, ਇੱਕ ਤਾਂ ਜਿਤਨੀ ਕੁ ਸੂਝ ਗੁਰਦੇਵ ਨੇ ਬਖਸ਼ੀ ਉਚਾਰਨ ਦੀ ਸਮਝ ਪੈ ਜਾਏ ਤੇ ਦੂਸਰਾ ਇਸ ਸ਼ਲੋਕਾਂ ਦੇ ਅਰਥਾਂ ਦੀ ਸਮਝ ਪੈ ਜਾਏ। ਸ਼ਲੋਕ ਦੀ ਅਰੰਭਤਾ ਤੋਂ ਪਹਿਲਾਂ ਮੇਰੇ ਗੁਰਦੇਵ ਨੇ ਮੰਗਲ ਕੀਤਾ। ਗੁਰੂ ਗ੍ਰੰਥ ਸਾਹਿਬ ਚ ਕੋਈ ਵੀ ਬਾਣੀ ਆਰੰਭ ਹੁੰਦੀ ਏ ਤੇ ਸਤਿਗੁਰੂ ਪਹਿਲਾਂ ਬਾਣੀ ਤੋਂ ਉਚਾਰਨ ਤੋਂ ਪਹਿਲਾਂ ਮੰਗਲ ਕਰਦੇ ਨੇ। ਵੈਸੇ ਮੰਗਲ ਦਾ ਅਰਥ ਹੁੰਦਾ ਖੁਸ਼ੀ। ਗੁਰਦੇਵ ਜੀ ਨੇ ਮੰਗਲ ਕਈ ਢੰਗ ਨਾਲ ਬਾਣੀ ਵਿਚ ਕੀਤਾ। ਇੱਕ ਤਾਂ ਮੰਗਲ ਕੀਤਾ ਮੂਲ ਮੰਤਰ ਦੇ ਰੂਪ ਵਿਚ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ, ਤੇ ਦੂਸਰਾ ਬਾਣੀ ਵਿਚ ਮੰਗਲ ਆਉਂਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਤੀਸਰਾ ਮੰਗਲ ਆਉਂਦਾ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ, ਚੌਥਾ ਮੰਗਲ ਬਾਣੀ ਵਿਚ ਆਉਂਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਤੇ ਜਿਹੜਾ ਅੱਜ ਮੰਗਲ ਕੀਤਾ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਇਹ ਗੁਰੂ ਗ੍ਰੰਥ ਸਾਹਿਬ ਚ 33 ਵਾਰੀ ਮੰਗਲ ਆਇਆ। ਸਤਿਗੁਰੂ ਇਸ ਬਚਨ ਤੋਂ ਪਹਿਲਾਂ ਆਪਣੇ ਇਸ਼ਟ ਦੀ ਆਰਾਧਨਾ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਚ ਮੰਗਲ ਇਹ ਮਿਲਣਗੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਮੰਗਲ ਮਿਲਣਗੇ, ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਤਵ ਪ੍ਰਸਾਦ ਸਵਈਏ, ਜਾਂ ਬਚਨ ਮਿਲੇਗਾ ਤਵ ਪ੍ਰਸਾਦ ਚੌਪਈ ਤੱਤੇ ਦੇ ਪੈਰ ਥੱਲੇ ਵਾਹਵੈ, ਤਵ ਦਾ ਅਰਥ ਤੇਰੀ, ਪ੍ਰਸਾਦ ਦਾ ਅਰਥ ਕਿਰਪਾ, ਚੌਪਈ ਦਾ ਅਰਥ ਹੈ ਸਤਿਗੁਰੂ ਕਹਿੰਦੇ ਨੇ ਇਹ ਚਾਰ ਪਦਿਆਂ ਵਾਲਾ ਬੰਦ ਜਿਹੜਾ ਉਚਾਰਨ ਲੱਗਾ ਆਪਣੇ ਆਪ ਨੀ ਤੇਰੀ ਕਿਰਪਾ ਦੇ ਨਾਲ ਉਚਾਰਨ ਲੱਗਾ। ਸਤਿਗੁਰੂ ਨੇ ਮੰਗਲ ਕੀਤਾ, ਪਹਿਲਾ ਬਚਨ ਹੈ ਇੱਕ ਓੰਕਾਰ, ਇਹਦਾ ਅਰਥ ਪਰਮੇਸ਼ਵਰ ਵਾਹਿਗੁਰੂ ਇੱਕ ਹੈ, ਉਸ ਵਰਗਾ ਕੋਈ ਹੋਰ ਨਹੀਂ, ਤੇ ਨਾਲ ਇਹਦਾ ਅਰਥ ਕਰਦੇ ਨੇ ਉਹ ਇੱਕ ਰਸ ਸਰਬ ਵਿਆਪਕ ਹੈ, ਪਰਮੇਸ਼ਵਰ ਇੱਕ ਹੈ ਉਹਦੇ ਵਰਗਾ ਕੋਈ ਹੋਰ ਨਹੀਂ, ਤੇ ਤੀਸਰੀ ਗੱਲ ਨਾਲ ਕਿ ਉਹ ਸਰਬ ਵਿਆਪਕ ਹੈ, ਕੋਈ ਐਸੀ ਥਾਂ ਨਹੀਂ ਜਿੱਥੇ ਪਰਮੇਸ਼ਵਰ ਦੀ ਜੋਤ ਨਹੀਂ। ਸਾਹਿਬ ਨੇ ਤਾਂ ਹੀ ਤਾਂ ਬਾਣੀ ਵਿਚ ਕਿਹਾ, ਕਹਿ ਲੱਗੇ ਜਲ ਥਲ ਮਈਅਲ ਪੂਰਿਆ ਰਵਿਆ ਵਿਚ ਵਣਾ, ਹਰ ਇੱਕ ਥਾਂ ਤੇ ਉਹ ਵੇ। ਅਗਲਾ ਬਚਨ ਕੀਤਾ ਸਤ ਨਾਮ, ਉਹਦਾ ਨਾਮ ਸੱਚਾ ਹੈ, ਉਹਦੇ ਨਾਮ ਨੇ ਕਦੀ ਬਿਣਸਣਾ ਨਹੀਂ, ਸੰਸਾਰ ਬਣਦਾ ਬਿਣਸਦਾ, ਪਰ ਵਾਹਿਗੁਰੂ ਜੀ ਨਾ ਕਦੀ ਬਿਣਸਦੇ ਨੇ, ਨਾ ਕਦੀ ਜਨਮੇ ਨਾ ਕਦੀ ਮੌਤ ਏ, ਇਹਦਾ ਨਾਮ ਸੱਚਾ, ਇਹਦੇ ਨਾਮ ਨੇ ਕਦੀ ਝੂਠਿਆ ਨਹੀਂ ਹੋਣਾ। ਇੱਕ ਓੰਕਾਰ ਸਤ ਨਾਮ, ਤੇ ਅਗਲਾ ਬਚਨ ਨਾਲ ਕੀਤਾ ਕਹਿਣ ਲੱਗੇ ਕਰਤਾ ਪੁਰਖ, ਕਰਤਾ ਦਾ ਅਰਥ ਬਣਾਉਣ ਵਾਲਾ, ਪੁਰਖ ਦਾ ਅਰਥ ਬਣਾ ਕੇ ਇਹਦੇ ਵਿਚ ਸਮਾ ਗਿਆ। ਮੈਂ ਅਰਜ਼ ਕਰਨਾ ਹੁੰਦਾ ਕਰਤੇ ਤੇ ਬੜੇ ਮਿਲਣਗੇ, ਪਰ ਕਰਤਾ ਪੁਰਖ ਸੰਸਾਰ ਵਿਚ ਕੇਵਲ ਇੱਕ ਵਾਹਿਗੁਰੂ ਹੈ। ਕਰਤਾ ਦਾ ਅਰਥ ਕਿਰਤ ਕਰਨ ਵਾਲਾ, ਇੱਕ ਕਾਰੀਗਰ ਵੀ ਕਿਰਤ ਕਰਦਾ, ਕੋਈ ਲੋਹੇ ਦਾ ਕੰਮ ਕਰ ਰਿਹਾ, ਲੋਹੇ ਦੀ ਮਸ਼ੀਨ ਤਿਆਰ ਕਰ ਰਿਹਾ, ਉਹ ਮਸ਼ੀਨ ਦਾ ਕਰਤਾ ਹੈ ਪਰ ਪੁਰਖ ਨਹੀਂ। ਆਪਾਂ ਤੱਕਣੇ ਆ ਕੋਈ ਲੱਕੜ ਦਾ ਕੰਮ ਕਰਦਾ, ਲੱਕੜ ਦਾ ਕੁਰਸੀ ਮੇਜ਼ ਬਣਾ ਰਿਹਾ, ਕੁਰਸੀ ਮੇਜ਼ ਦਾ ਕਰਤਾ ਇੱਕ ਮਿਸਤਰੀ ਹੋ ਸਕਦਾ, ਪਰ ਧਿਆਨ ਰੱਖਣਾ ਉਹ ਪੁਰਖ ਨਹੀਂ, ਕਿਉਂਕਿ ਉਹਦੀ ਬਣਾਈ ਹੋਈ ਕਿਰਤ ਕਿਤੇ ਚਲੀ ਗਈ, ਉਹ ਆਪ ਕਿਤੇ ਚਲਾ ਜਾਂਦਾ। ਕਈ ਵਾਰੀ ਦੁਨੀਆਂ ਤੇ ਕਰਤੇ ਦੀ ਮੌਤ ਹੋ ਜਾਂਦੀ ਏ, ਪਰ ਕਿਰਤ ਉਹਦੀ ਕਾਇਮ ਰਹਿੰਦੀ ਏ। ਮੇਰਾ ਵਾਹਿਗੁਰੂ ਐਸਾ ਜਿੱਥੇ ਉਹ ਕਰਤਾ ਸਭ ਨੂੰ ਬਣਾਉਣ ਵਾਲਾ, ਉੱਥੇ ਪੁਰਖ ਦਰ ਤੇ ਨਾਲ ਕੇ ਉਹ ਸਾਰਿਆਂ ਵਿਚ ਸਮਾਇਆ ਹੋਇਆ। ਕਰਤਾ ਪੁਰਖ ਸਭ ਕਹਿੰਦੇ ਨੇ, ਫਿਰ ਉਹਦਾ ਅਗਲਾ ਗੁਣ ਨਿਰਭਉ, ਉਹਨੂੰ ਕਿਸੇ ਦਾ ਭੈ ਨਹੀਂ, ਕਿਸੇ ਤਾਕਤ ਵਾਲੇ ਤੋਂ, ਪੈਸੇ ਵਾਲੇ ਤੋਂ, ਦੌਲਤ ਵਾਲੇ ਤੋਂ, ਕਿਸੇ ਰਾਜੇ ਤੋਂ, ਕਿਸੇ ਮਹਾਰਾਜੇ ਤੋਂ ਨਹੀਂ ਡਰਦਾ। ਉਹ ਇੰਨਾ ਕੁ ਨਿਰਭਉ ਹੋਵੇ ਕਿ ਸਾਰੀ ਦੁਨੀਆ ਉਹਦੇ ਭੈ ਦੇ ਅੰਦਰ ਏ, ਵੱਡੇ ਵੱਡੇ ਸਮਰਾਟ ਮੇਰੇ ਮਾਲਕ ਦੇ ਚਰਨਾਂ ਵਿਚ ਝੁੱਕ ਕੇ ਉਹਦੀ ਆਰਾਧਨਾ ਪਿਆ ਕਰਦੇ। ਜਿਵੇਂ ਕਲਗੀ ਵਾਲੇ ਪਾਤਸ਼ਾਹ ਦੇ ਬਚਨ ਪੜ੍ਹਨੇ ਆ, ਤ੍ਰੈ ਭਵਨ ਮਹੀਪ, ਤਿੰਨਾਂ ਭਵਨਾਂ ਦੇ ਰਾਜੇ, ਸੁਰ ਨਰ ਅਸੁਰ, ਦੇਵ ਤੇ ਦੈਂਤ। ਮਨੁੱਖ ਸਾਹਿਬ ਜੀ ਕਹਿੰਦੇ ਨੇ ਸੁਰ ਨਰ ਅਸੁਰ ਨੇਤ ਨੇਤ ਬੰਤਰਨ ਕਹਿਤ। ਉਹਨੂੰ ਭੈ ਕਿਸੇ ਦਾ ਨਹੀਂ, ਕਿਉਂਕਿ ਉਹ ਸ਼ਾਹਾਨ ਸ਼ਾਹ, ਰਾਜਾਨ ਰਾਜ, ਭਾਨਾਨ ਭਾਨ, ਉਹ ਰਾਜਿਆਂ ਦਾ ਰਾਜਾ, ਸ਼ਾਹ ਦਾ ਸ਼ਾਹ ਏ, ਉਹਨੂੰ ਕਿਸੇ ਦਾ ਭੈ ਨਹੀਂ। ਉਹ ਕਿੰਨਾ ਕੁ ਨਿਰਭੈ ਵੇ, ਸਾਹਿਬ ਕਹਿੰਦੇ ਨੇ ਕਿ ਧਿਆਨ ਰੱਖੀ, ਉਹ ਇੰਨਾ ਨਿਰਭਉ ਤੇ ਸ਼ਕਤੀ ਵਾਲਾ, ਅਮੀ ਤੋਜ ਉਹਦੀ ਤਾਕਤ ਨੂੰ, ਉਹਦੇ ਬਲ ਨੂੰ ਕੋਈ ਮਿਲ ਨਹੀਂ ਸਕਦਾ। ਨਿਰਭਉ ਤੇ ਧਿਆਨ ਰੱਖਣਾ, ਜਿੱਥੇ ਉਹ ਨਿਰਭਉ ਜੇ ਨਾ, ਉੱਥੇ ਸਾਹਿਬ ਕਹਿੰਦੇ ਨੇ ਨਾਲ ਨਿਰਵੈਰ। ਆਮ ਤੌਰ ਤੇ ਬੰਦੇ ਨੂੰ ਕਿਸੇ ਦਾ ਭੈ ਨਾ ਹੋਵੇ, ਉਹ ਹਰ ਇੱਕ ਨਾਲ ਵੈਰ ਕਮਾਉਂਦਾ, ਪਰ ਮੇਰਾ ਵਾਹਿਗੁਰੂ ਐਸਾ ਹੈ ਜਿੱਥੇ ਉਹ ਨਿਰਭਉ ਹੋਵੇ ਉੱਥੇ ਨਿਰਵੈਰ, ਕਿਸੇ ਨਾਲ ਵੈਰ ਵੀ ਨਹੀਂ ਜੇ ਕਮਾਉਂਦਾ, ਕਿਸੇ ਨਾਲ ਕਦੀ ਉਹਨੇ ਵੈਰ ਨਹੀਂ ਕਮਾਇਆ। ਨਿਰਭਉ ਨਿਰਵੈਰ। ਅੱਗੇ ਸਾਹਿਬ ਕਹਿੰਦੇ ਨੇ ਅਕਾਲ ਮੂਰਤ, ਕਾਲ ਦਾ ਅਰਥ ਹੈ ਸਮਾਂ, ਇੱਥੇ ਕਾਲ ਦੇ ਅੱਗੇ ਲੱਗਾ ਐਰਾ ਅਕਾਲ, ਅਕਾਲ ਦਰ ਤੇ ਜਿਹਦੇ ਉੱਤੇ ਸਮੇਂ ਦਾ ਵੀ ਕੋਈ ਪ੍ਰਭਾਵ ਨਹੀਂ। ਅਕਾਲ ਮੂਰਤ, ਸਾਡੇ ਉੱਤੇ ਸਮੇਂ ਦਾ ਪ੍ਰਭਾਵ ਏ। ਜਨਮ ਸੀ, ਜਨਮ ਦੇ ਨਾਲ ਹੀ ਬਚਪਨ ਏ, ਬਚਪਨ ਤੋਂ ਬਾਅਦ ਜਵਾਨੀ ਏ, ਕਿਉਂਕਿ ਸਮੇਂ ਨੇ ਪ੍ਰਭਾਵ ਪਾਇਆ, ਜਵਾਨੀ ਤੋਂ ਬਾਅਦ ਬੁਢੇਪਾ ਹੈ। ਸਮੇਂ ਦੇ ਅਧੀਨ ਅਸੀਂ ਹਾਂ, ਸਾਡੇ ਉੱਤੇ ਸਮੇਂ ਨੇ ਅਸਰ ਕਰਨਾ, ਬੁਢੇਪੇ ਤੋਂ ਬਾਅਦ ਮੌਤ ਏ। ਮੇਰਾ ਵਾਹਿਗੁਰੂ ਐਸਾ ਜਿਹਦੇ ਉੱਤੇ ਸਮੇਂ ਦਾ ਪ੍ਰਭਾਵ ਹੀ ਕੋਈ ਨਹੀਂ। ਅਕਾਲ ਮੂਰਤ, ਉਹਦਾ ਕਦੀ ਜਨਮ ਨਹੀਂ, ਉਹ ਕਦੀ ਜਵਾਨ ਨਹੀਂ, ਉਹਨੇ ਕਦੀ ਬੁੱਢਿਆ ਨਹੀਂ ਹੋਣਾ, ਉਹਦੀ ਕਦੀ ਮੌਤ ਨਹੀਂ ਹੋਣੀ। ਸਾਹਿਬ ਜੀ ਕਹਿੰਦੇ ਨੇ ਅਕਾਲ ਮੂਰਤ। ਅਗਲਾ ਬਚਨ ਕੀਤਾ ਅਜੂਨੀ, ਉਹ ਕਦੀ ਜੂਨਾਂ ਵਿਚ ਨਹੀਂ ਆਉਂਦਾ, ਅਨੇਕਾਂ ਜੂਨਾਂ ਨੇ ਪਰ ਰੱਬ ਦੀ ਜੂਨ ਕੋਈ ਨਹੀਂ। ਸਾਹਿਬ ਜੀ ਕਹਿੰਦੇ ਨੇ ਸਹਿ ਭੰਗ, ਸਹਿ ਭੰਗ ਦਰ ਤੇ ਉਹਨੂੰ ਕੋਈ ਬਣਾਉਣ ਵਾਲਾ ਨਹੀਂ, ਸੁਤੇ ਸਿਧ ਆਪਣੇ ਆਪ ਉਹਦਾ ਪ੍ਰਕਾਸ਼ ਹੋਇਆ। ਜਿਹਨੂੰ ਮੇਰਾ ਕਲਗੀ ਵਾਲਾ ਕਹਿੰਦਾ ਅਨਭਉ ਪ੍ਰਕਾਸ਼, ਉਹ ਕਿਸੇ ਤੋਂ ਪ੍ਰਕਾਸ਼ ਉਧਾਰਾ ਨਹੀਂ ਲੈਂਦਾ, ਉਹ ਆਪਣੇ ਆਪ ਵਿਚ ਪ੍ਰਕਾਸ਼ ਮਾਨ ਏ। ਕਮਾਲ ਦੀ ਬਾਤ ਜਿਹੜੇ ਗੁਰਦੇਵ ਨੇ ਇਸ ਬਚਨ ਵਿਚ ਕਹੀ। ਪੜ੍ਹਦੇ ਅਸੀਂ ਸਾਰੇ ਇਸ ਮੂਲ ਮੰਤਰ ਨੂੰ, ਸਤਿਗੁਰੂ ਨੇ ਗੁਣ ਦਿੱਸੇ ਪੂਰੇ ਨਹੀਂ, ਕੁਛ ਕੁ ਗੁਣ ਉਹਦੇ, ਉਹ ਇੱਕ ਹੈ, ਸਰਬ ਵਿਆਪਕ ਏ, ਉਹਦਾ ਨਾਮ ਸੱਚਾ, ਉਹ ਬਣਾ ਕੇ ਜੀਵ ਦੇ ਵਿਚ ਰਹਿੰਦਾ, ਉਹਨੂੰ ਕਿਸੇ ਦਾ ਭੈ ਨਹੀਂ, ਉਹ ਕਿਸੇ ਨਾਲ ਵੈਰ ਨਹੀਂ ਕਮਾਉਂਦਾ, ਉਹਦੇ ਤੇ ਸਮੇਂ ਦਾ ਪ੍ਰਭਾਵ ਨਹੀਂ। ਹਜ਼ੂਰ ਕਹਿੰਦੇ ਨੇ ਇੱਥੋਂ ਤੱਕ ਉਹ ਜੂਨਾਂ ਵਿਚ ਨਹੀਂ ਆਉਂਦਾ, ਸੁਤੇ ਸਦ ਆਪਣੇ ਆਪ ਪ੍ਰਕਾਸ਼ ਮਾਣੇ। ਤੇ ਪੁੱਛੀਏ ਗੁਰੂ ਨਾਨਕ ਸਾਹਿਬ ਜੀ, ਫਿਰ ਉਹ ਮਿਲੇਗਾ ਕਿਵੇਂ? ਇੱਕ ਸਵਾਲ ਪੈਦਾ ਹੁੰਦਾ, ਮਿਲੇਗਾ ਕਿਵੇਂ? ਮੇਰੇ ਸਤਿਗੁਰੂ ਨੇ ਗੁਣ ਸਾਰੇ ਦੱਸੇ, ਪਰ ਇਹ ਨਹੀਂ ਕਿਹਾ ਸਿੱਖਾ ਇੰਨੀ ਕਮਾਈ ਕਰੇਗਾ ਰੱਬ ਤਾਂ ਮਿਲੇਗਾ। ਕਹਿਣ ਲੱਗੇ ਕਮਾਈ ਦੀ ਗੱਲ ਛੱਡ, ਉਹਨੂੰ ਮਿਲਣ ਦਾ ਇੱਕੋ ਤਰੀਕੇ ਗੁਰ ਪ੍ਰਸਾਦ, ਜੇ ਗੁਰੂ ਦੀ ਕਿਰਪਾ ਹੋ ਜਾਏ ਤਾਂ ਧਿਆਨ ਰੱਖੀ ਉਹ ਮਿਲ ਸਕਦਾ। ਕਮਾਈ ਦਾ ਮਾਣ ਨਹੀਂ, ਤੂੰ ਬੰਦਗੀ ਜਿਤਨੀ ਮਰਜ਼ੀ ਕਰ, ਪਰ ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਧਿਆਨ ਰੱਖਣਾ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਵਿਚ ਉਹਦੀ ਕਿਰਪਾ ਤੇ ਨਿਰਭਰ ਕਰਦਾ, ਆਪਣੀ ਕਮਾਈ ਧਰੀ ਰਹਿ ਜਾਂਦੀ। ਹਜ਼ੂਰ ਦੀ ਬਾਣੀ ਵਿਚ ਦੋ ਸ਼ਲੋਕ ਆਏ ਨੇ, ਇੱਕ ਸ਼ਲੋਕ ਏ ਭਗਤ ਕਬੀਰ ਸਾਹਿਬ ਜੀ ਦਾ, ਤੇ ਉਹਦੇ ਨਾਲ ਹੀ ਉੱਤਰ ਦਿੱਤਾ ਗੁਰੂ ਨਾਨਕ ਜੀ ਦੀ ਜੋਤ ਨੇ। ਮੈਂ ਸਿਰਫ ਟਿਊਕ ਮਾਤਰ ਅਰਜ਼ ਕਰ ਰਿਹਾ, ਗੁਰ ਪ੍ਰਸਾਦ ਉਹਦੀ ਕਿਰਪਾ ਜਿਹਦੇ ਤੇ ਮਰਜ਼ੀ ਹੋ ਜਾਏ, ਆਪਣੀ ਕੋਈ ਚਲਾਕੀ ਸਿਆਣਪ ਕੋਈ ਕਮਾਈ ਨਹੀਂ। ਜੇ ਕਮਾਈ ਵੀ ਕਰਨ ਕਰਾਣੀ ਏ ਤਾਂ ਵੀ ਉਹਦੀ ਕਿਰਪਾ ਹੈ, ਪਰ ਦਾਵਾ ਨਾ ਕਰੀ ਮਿਲਣਾ ਉਹਨੇ ਗੁਰੂ ਦੀ ਕਿਰਪਾ ਨਾਲ। ਕਬੀਰ ਸਾਹਿਬ ਦਾ ਇੱਕ ਸ਼ਬਦ ਹੁੰਦਾ, ਕਹਿੰਦੇ ਨੇ ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ। ਸਲੋਕ ਕਹਿੰਦੇ ਨੇ ਮੈਂ ਇੰਨੀ ਕੁ ਕਮਾਈ ਕੀਤੀ, ਮਹਿੰਦੀ ਕਰਕੇ ਘਾਲਿਆ ਦਰ ਤੇ ਘਾਲ ਕਮਾਈ ਕਰਨੀ, ਇੰਨੀ ਕੁ ਘਾਲ ਕਮਾਈ ਕੀਤੀ ਆਪ ਪਿਸਾਏ ਪਿਸਾਏ। ਜਿਵੇਂ ਮਹਿੰਦੀ ਪੀ ਕੇ ਬਰੀਕ ਕਰ ਦਿੰਦੇ ਨੇ, ਕਹਿੰਦੇ ਨੇ ਮੈਂ ਆਪਣੇ ਆਪ ਨੂੰ ਇੰਨਾ ਕੁ ਜੀਵਨ ਵਿਚ ਕਮਾਇਆ ਕਿ ਮੈਂ ਮਹਿੰਦੀ ਦੀ ਤਰ੍ਹਾਂ ਆਪਣੇ ਆਪ ਨੂੰ ਬਰੀਕ ਕਰ ਲਿਆ। ਇੰਨੀ ਕਮਾਈ ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ। ਅੱਗੇ ਕਹਿੰਦੇ ਨੇ ਤੈਂ ਸ਼ਹਿ ਬਾਤ ਨਾ ਪੁੱਛਿਆ, ਇੰਨੀ ਕਮਾਈ ਕੀਤੀ ਪਰ ਪ੍ਰੀਤਮ ਤੂੰ ਮੇਰੀ ਗੱਲ ਨਹੀਂ ਪੁੱਛੀ। ਕਬੂ ਨਾ ਲਾਈ ਪਾਏ ਮੈਂ ਮਹਿੰਦੀ ਦੀ ਤਰ੍ਹਾਂ ਬਰੀਕ ਬਣਾ ਲਿਆ, ਪਰ ਕਦੀ ਦਾਤਿਆ ਮੇਰੀ ਕਮਾਈ ਦੇਖ ਕੇ ਤੂੰ ਆਪਣੇ ਚਰਨਾਂ ਨਾਲ ਕਿਉਂ ਨਹੀਂ ਲਾਇਆ। ਅੱਗੇ ਮੇਰੇ ਸਤਿਗੁਰੂ ਉੱਤਰ ਦਿੰਦੇ ਨੇ, ਕਹਿਣ ਲੱਗੇ ਨਾਨਕ ਮਹਿੰਦੀ ਕਰਕੇ ਰੱਖਿਆ, ਭਾਵੇਂ ਕਮਾਈ ਤੂੰ ਇੰਨੀ ਕਰ ਲਈ ਮਹਿੰਦੀ ਦੀ ਤਰ੍ਹਾਂ ਬਰੀਕ ਹੋ ਗਿਆ, ਪਰ ਯਾਦ ਰੱਖੀ ਸੌ ਸੌ ਨਦਰ ਕਰੇ ਆਪੇ ਪੀਸੈ ਆਪੇ ਘਸੈ ਆਪੇ ਹੀ ਲਾਏ ਲੇ, ਕਮਾਈ ਨੀ ਭਲਿਆ ਇਹ ਤਿਰਮ ਪਿਆਲਾ ਖਸਮ ਕਾ ਜੈ ਭਾਵੈ ਤਿਸ ਦੇ। ਇਹ ਤਾਂ ਉਹਦੀ ਕਿਰਪਾ, ਕੀ ਪਤਾ ਉਹਨੇ ਕਿਹਦੇ ਉੱਤੇ ਮਿਹਰ ਕਰ ਦੇਣੀ। ਸਾਹਿਬ ਕਹਿੰਦੇ ਨੇ ਉਹ ਜਿਹੜਾ ਮੇਰਾ ਰੱਬ ਹੈ ਨਾ, ਜਿਹੜਾ ਨਿਰਭਉ ਏ ਨਿਰਵੈਰ ਏ, ਉਹ ਮਿਲਦਾ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ। ਫਿਰ ਆਰੰਭਤਾ ਹੋਈ ਸ਼ਲੋਕ ਸਹਿਸਕ੍ਰਿਤੀ। ਇਹ ਸ਼ਬਦ ਸੰਸਕ੍ਰਿਤ ਨਹੀਂ, ਆਮ ਤੌਰ ਤੇ ਅਸੀਂ ਸ਼ਬਦਾਵਲੀ ਵਰਤਨੇ ਸੰਸਕ੍ਰਿਤੀ ਦੇ ਸ਼ਲੋਕ। ਭਾਈ ਕਾਨ ਸਿੰਘ ਨਾਭਾ, ਡਾਕਟਰ ਭਾਈ ਵੀਰ ਸਿੰਘ ਨੇ, ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਦੇ ਅਰਥ ਕੀਤੇ ਨੇ ਸਹਿਸਕ੍ਰਿਤੀ ਦੇ। ਕਹਿੰਦੇ ਨੇ ਸੰਸਕ੍ਰਿਤ ਪਾਲੀ, ਪਾਲੀ ਵੀ ਇੱਕ ਭਾਸ਼ਾ ਹੈ, ਤੇ ਤੀਸਰੀ ਪ੍ਰਾਕ੍ਰਿਤ। ਕਹਿਣ ਲੱਗੇ ਇਨ੍ਹਾਂ ਤਿੰਨਾਂ ਭਾਸ਼ਾਵਾਂ ਦੇ ਸਮੇਲ ਨਾਲ ਜਿਹੜੀ ਇੱਕ ਸਾਧ ਭਾਸ਼ਾ ਆਰੰਭ ਹੋਈ, ਉਸ ਭਾਸ਼ਾ ਨੂੰ ਕਿਹਾ ਗਿਆ ਸਹਿਸਕ੍ਰਿਤੀ। ਸੰਸਕ੍ਰਿਤ ਨਹੀਂ ਹੈਗੀ, ਇਹ ਸਾਧ ਭਾਸ਼ਾ, ਤੇ ਇਸੇ ਸਹਿਸਕ੍ਰਿਤੀ ਦੀ ਭਾਸ਼ਾ ਨੂੰ ਗਾਥਾ ਵੀ ਕਹਿੰਦੇ। ਅੱਗੇ ਸਹਿਸਕ੍ਰਿਤੀ ਤੋਂ ਬਾਅਦ ਇੱਕ ਬਾਣੀ ਆਉਂਦੀ ਹੈ ਗਾਥਾ, ਜਿਹਦਾ ਪਹਿਲਾ ਸ਼ਲੋਕ ਹੈ ਕਰਪੂਰ ਪੋਪ ਸੁਗੰਧਾ। ਗਾਥਾ ਦਾ ਅਰਥ ਵੀ ਸਹਿਸਕ੍ਰਿਤੀ। ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਦੇ ਮੁਤਾਬਕ ਸ਼ਲੋਕ ਸਹਿਸਕ੍ਰਿਤੀ ਮਹਿਲਾ ਪਹਿਲਾ। ਮਹਿਲਾ ਦਰ ਤੇ ਸ਼ਰੀਰ, ਪਹਿਲਾ ਦਰ ਤੇ ਗੁਰੂ ਨਾਨਕ ਸਾਹਿਬ ਕਿਰਪਾ ਕਰ ਰਹੇ ਨੇ। ਕੀ ਕਹਿ ਰਹੇ ਨੇ? ਕਹਿੰਦੇ ਨੇ ਪੜ ਪੁਸਤਕ ਸੰਧਿਆ ਬਾਦੰਗ। ਆਪਾਂ ਇੱਕ ਇੱਕ ਅੱਖਰ ਦੇ ਅਰਥ ਕਰ ਲਈਏ। ਪੜ ਦਰ ਤੇ ਪੜਦਾ ਹੈ, ਪੁਸਤਕ ਪੁਸਤਕ ਦਰ ਤੇ ਧਾਰਮਿਕ ਗ੍ਰੰਥ, ਪੁਸਤਕਾਂ ਵੇਦ ਪੁਰਾਣ ਸਿਮਰਤੀਆਂ। ਸਾਹਿਬ ਕਹਿੰਦੇ ਨੇ ਪੜ ਪੁਸਤਕ ਸੰਧਿਆ। ਸੰਧਿਆ ਦਾ ਅਰਥ ਵਿਦਵਾਨ ਸੱਜਣ ਕਰਦੇ ਨੇ, ਬੜੇ ਰੋਚਕ ਅਰਥ ਕੀਤੇ ਨੇ। ਸੰਧਿਆ ਦਾ ਅਰਥ ਆਪਾਂ ਸ਼ਾਮ ਵੇਲਾ ਵੀ ਕਰਨੇ ਆ। ਇੱਕ ਵਿਦਵਾਨ ਨੇ ਇਹਦੇ ਅਰਥ ਕੀਤੇ ਨੇ ਸੰਧਿਆ ਦਾ ਅਰਥ ਸੰਧੀ। ਸੰਧੀ ਦਾ ਮਤਲਬ ਜਦੋਂ ਰਾਤ ਦਾ ਤੇ ਦਿਨ ਦਾ ਸੰਧੀ ਦਾ ਵਕਤ ਏ, ਜਿਵੇਂ ਦਿਨ ਚੜ੍ਹਦਾ ਰਾਤ ਜਾਂਦੀ ਏ, ਲੋ ਲੱਗਦੀ ਏ, ਉਦੋਂ ਵੀ ਆਪਾਂ ਕਹਿੰਦੇ ਹਾਂ ਸੰਧੀ ਵੇਲਾ। ਦੋਨਾਂ ਦੀ ਸੰਧੀ ਏ, ਨਾ ਪੂਰੀ ਰਾਤ ਏ ਤੇ ਨਾ ਪੂਰਾ ਦਿਨ। ਇਸੇ ਤਰ੍ਹਾਂ ਜਦੋਂ ਸ਼ਾਮ ਪੈਂਦੀ ਏ, ਨਾ ਪੂਰੀ ਰਾਤ ਤੇ ਨਾ ਪੂਰਾ ਦਿਨ ਏ, ਉਸ ਸੰਧੀ ਦੇ ਵੇਲੇ ਵਕਤ ਨੂੰ ਸੰਧਿਆ ਕਿਹਾ। ਤੇ ਸਾਹਿਬ ਕਹਿੰਦੇ ਨੇ ਤੂੰ ਪੁਸਤਕਾਂ ਵੀ ਪੜ੍ਹਨਾ, ਸੰਧਿਆ ਵੀ ਕਰਨਾ, ਸਵੇਰੇ ਸ਼ਾਮ ਤੂੰ ਪਾਠ ਪੂਜਾ ਵੀ ਕਰਨਾ। ਅੱਗੇ ਸਾਹਿਬ ਕਹਿੰਦੇ ਨੇ ਬਾਦੰਗ। ਬਾਦੰਗ ਦਾ ਅਰਥ ਹੁੰਦਾ ਵਾਦ ਵਿਵਾਦ ਕਰਨਾ। ਪੁਸਤਕਾਂ ਪੜ੍ਹ ਲਈਆਂ, ਗ੍ਰੰਥ ਪੜ੍ਹ ਲੈ, ਪਰ ਵਾਦ ਵਿਵਾਦ ਪਿਆ ਕਰਨਾ। ਤੇ ਸਤਿਗੁਰੂ ਪਹਿਲਾਂ ਫੋਕਟ ਕਰਮਾਂ ਦੀ ਗੱਲ ਪਿਆ ਕਰਦੇ, ਪਰ ਪੁਸਤਕ ਸੰਧਿਆ ਬਾਦੰਗ। ਤੇ ਮੈਂ ਅਰਜ਼ ਕੀਤੀ ਪੜ੍ਹਨਾ ਮਾੜੀ ਬਾਤ ਨਹੀਂ, ਪੜ੍ਹ ਕੇ ਹਉਮੈ ਨੂੰ ਪ੍ਰਗਟਾਵਾ ਕਰੀ ਜਾਣਾ, ਇਹਨੂੰ ਸਤਿਗੁਰੂ ਨੇ ਪ੍ਰਵਾਨ ਨਹੀਂ ਕੀਤਾ। ਪਰ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ। ਸਿਲ ਦਰ ਤੇ ਪੱਥਰ, ਪੂਜਸ ਦਰ ਤੇ ਤੂੰ ਪੂਜਣਾ, ਸਿਲ ਪੂਜਸ। ਬਗੁਲ, ਬਗੁਲ ਦਰ ਤੇ ਬਗਲਾ, ਸਮਾਧੰਗ, ਸਮਾਧੰਗ ਦਰ ਤੇ ਸਮਾਧੀ ਲਾਣੀ। ਪੁਸਤਕਾਂ ਵੀ ਪੜੀਆਂ, ਲੋਕਾਂ ਨਾਲ ਚਰਚਾ ਵੀ ਕੀਤੀ, ਪੱਥਰ ਦੇ ਸਾਹਮਣੇ ਤੂੰ ਅੱਖਾਂ ਮੀਟ ਕੇ ਬਗਲੇ ਦੀ ਤਰ੍ਹਾਂ ਸਮਾਧੀ ਲਾ ਕੇ ਵੀ ਬੈਠ ਗਈ। ਸਾਹਿਬ ਕਹਿੰਦੇ ਨੇ ਮੁੱਖ ਝੂਠ, ਜ਼ਬਾਨ ਤੋਂ ਝੂਠ ਇਸ ਢੰਗ ਨਾਲ ਬੋਲਣਾ। ਸਾਹਿਬ ਕਹਿੰਦੇ ਨੇ ਬੇਭੂਖਣ। ਬੇਭੂਖਣ ਦਾ ਅਰਥ ਹੁੰਦਾ ਗਹਿਣਾ, ਭੂਖਣ ਦਰ ਤੇ ਗਹਿਣਾ। ਸਾਰੰਗ, ਸਾਰੰਗ ਦਰ ਤੇ ਸ੍ਰੇਸ਼ਟ। ਸਾਹਿਬ ਕਹਿੰਦੇ ਨੇ ਤੂੰ ਆਪਣੀ ਜ਼ਬਾਨ ਤੋਂ ਝੂਠ ਇਸ ਤਰੀਕੇ ਨਾਲ ਬੋਲਣਾ, ਤੇਰਾ ਝੂਠ ਵੀ ਇੰਜ ਪ੍ਰਤੀਤ ਹੁੰਦਾ ਜਿਵੇਂ ਤੂੰ ਸੱਚ ਕਹਿੰਦਾ ਹੋ। ਤੂੰ ਝੂਠ ਨੂੰ ਮੁਲੰਮੇ ਦੇ ਗਹਿਣਿਆਂ ਦੀ ਤਰ੍ਹਾਂ ਪੇਸ਼ ਕਰਨਾ। ਪਰ ਪੁਸਤਕ ਸੰਧਿਆ ਬਾਦੰਗ, ਸਿਲ ਪੂਜਸ, ਬਗਲ ਸਮਾਧੰਗ। ਮੁੱਖ ਝੂਠ, ਬਿਭੂਖਣ ਸਾਰੰਗ, ਤ੍ਰੈ ਪਾਲ, ਤ੍ਰੈ ਦਰ ਤੇ ਤਿੰਨ, ਪਾਲ ਦਰ ਤੇ ਲਾਈਨ ਪੰਕਤੀ। ਸਾਹਿਬ ਕਹਿੰਦੇ ਨੇ ਤ੍ਰੈ ਪਾਲ ਦਰ ਤੇ ਤਿੰਨਾਂ ਪਾਲਾਂ ਵਾਲੀ, ਤਿੰਨਾਂ ਪਾਲਾਂ ਵਾਲੀ ਦਰ ਤੇ ਗਾਇਤਰੀ ਮੰਤਰ। ਗਾਇਤਰੀ ਮੰਤਰ ਤਿੰਨਾਂ ਪਾਲਾਂ ਵਾਲਾ ਹੈ। ਤ੍ਰੈ ਪਾਲ, ਸਾਹਿਬ ਕਹਿੰਦੇ ਨੇ ਤਿਹਾਲ, ਤਿਹਾਲ ਦਰ ਤੇ ਤਿੰਨ ਵਕਤ, ਪ੍ਰਭਾਤ ਵੇਲਾ, ਦੁਪਹਿਰ ਤੇ ਸ਼ਾਮ। ਸਾਹਿਬ ਕਹਿੰਦੇ ਤਿੰਨੇ ਵੇਲੇ ਤੂੰ ਗਾਇਤਰੀ ਮੰਤਰ ਵੀ ਪੜ੍ਹਨਾ। ਤ੍ਰੈਪਾਲ, ਤਿਹਾਲ, ਵਿਚਾਰੰਗ। ਸਾਹਿਬ ਕਹਿੰਦੇ ਨੇ ਉਹਦੀ ਵਿਚਾਰ ਵੀ ਕਰਨਾ, ਗਲ ਮਾਲਾ, ਗਲੇ ਵਿੱਚ ਮਾਲਾ ਵੀ ਪਾਈਏ। ਤਿਲਕ ਲਿਲਾਟੰਗ, ਲਿਲਾਟ ਦਰ ਤੇ ਮੱਥਾ, ਆਪਣੇ ਮਸਤਕ ਦੇ ਉੱਪਰ ਤੂੰ ਤਿਲਕ ਵੀ ਲਾਇਆ। ਦੋਏ ਧੋਤੀ, ਆਪਣੇ ਨਾਲ ਤੇਰੇ ਕੋਲ ਦੋ ਧੋਤੀਆਂ ਵੀ ਨੇ। ਬਸਤਰ ਕਪਾਟੰਗ, ਕਪਾਟ ਦਰ ਤੇ ਸਿਰ, ਜਦੋਂ ਤੂੰ ਪੂਜਾ ਕਰਨੇ ਤੇ ਆਪਣੇ ਉੱਪਰ ਵਾਲੇ ਕਪਾਟ ਨੂੰ ਭਲਿਆ ਤੂੰ ਕੱਪੜੇ ਦੇ ਨਾਲ ਢੱਕ ਵੀ ਲੈਣਾ। ਧਿਆਨ ਰੱਖਣਾ, ਇਥੋਂ ਤੱਕ ਗੱਲ ਕੀਤੀ ਫੋਕਟ ਕਰਮ ਕਾਂਡ ਦੀ। मैं अर्ज कर दिया मेरे गुरु नानक बाबा जिथे पखंड की गल कहे ना उथे नाल ए भी दसनगे पठा पखंड की थां ते तू आ कमा लै। जज साहब ने कह दिता तू पुस्तक पढ़ी तू समाधि भी लाई तू तिलक भी लाया तू अपने वालों तरैपाल गायत्री का मंत्र भी पढ़िया ते सतगुरु कहिंदे ने पर अंदर ता किरदा झूठे ही रखे है पर इन्ने बार कर्मा का लाभ की होगा। यही कारण मेरे कलगी वाले दे बचन असी रोज पढ़ने ना जदो सुदा सवैये पढ़ने अमृत वेले हजूर कहिंदे ने कहा भयो जो दो लोचन मूंद कै बैठ रहे हो पक ध्यान लगायो की हो गया दोनों अखां बंद करके तू बैठ गया है। अखां बंद करनिया बड़ी चंगी गल है पर विखावे मात्र बंद ना करी। कहा भयो जो दो लोचन मूंद कै बैठ रहे हो बक ध्यान लगायो नात फिरियो लिए सात समुन्द्रन लोग गयो पर लोग गवायो बास कियो बखियान सो बैठ कै ऐसे ही ऐसे सो बैस बतायो। ते पुछिए सतगुरु फिर करिए की कह लगे मैं ए नहीं कहिंदा के गायत्री माड़ीए ए नहीं कहिंदा तू पूजा कर रहे ए माड़ीए बस इको गल चेते रख साच कहो सुन लेहो सब कपटा रख जिन प्रेम कियो तिन ही प्रपाए। सतगुरु ने अगले जड़े सवैये विच गल कीती फिर फोकट कर्म कांड दा खंडन कीता कहन लगे बंदे दी बिरतीए बन गई जिथे कह दिता के जिन प्रेम कियो तिन ही प्रपायो काहू लै पाहन पूज धरियो सिर काहू लै लिंग गरै लटकायो कोई पत्थर नू पूजदा कोई शिवलिंग गले विच पाई बैठा काहू लखे हर अवाची दिशा में अवाची संस्कृत दा शब्द है अवाची दर से दखण वाला पासा कोई कहिंदा के हरी केवल दखण वाले पासे रहिंदा है काहू पिछा को शीश नवायो कोई कहिंदा दखण वाल नहीं रब ता पछम वाल रहिंदा है। साहब जी कहिंदे को बुतान को पूजत है पछ को मृतान को पूजन तायो असलियत एवे कूर क्रिया उर्जो सब ही जग श्री भगवान को भेद ना पायो। ओही गल मेरा गुरु नानक कर रहा पर पुस्तक संध्या बादल सिल पूजस बुगल समादंग मुख झूठ बे भूखन सारंग त्रैपाल तिहाल विचारंग गल माला तिलक ललाटंग दो धोती वस्त्र कपाटंग ते याद रखना केवल पंडित ले नहीं भेख ना असी भी बड़े जुड़े हैं गोल पग होवे गले माला होवे असी बस भेख नू देख के पिछे भज दौड़ांगे पर कदी बाबे दे बचन नहीं पड़े गज साढ़े तह तह धोतियां तेरे पायन तग गली जिना जप मालिया लोटे हाथ नबग केवल बाणा नी ओ हर के संत ना आखिया बाण आरस के ठग। गुरु ग्रंथ साहब ने कमाल कर दिती इस संबंध विच खैर मैं अर्ज करा अगे तुरा अगे साहब कहिंदे ने के प्यारे जिन्नू नाम दी समझ पै गई जो जानस आसा दीवार विच जे जानस जो जानस बर्मन करमन एद अर्थ है जेड़ा मनुख वाहगुरु जी की प्राप्ति दे भगती दे कर्म नू जानन लग पैंदा है जिन्नू नाम दी समझ पै जाए साहब कहिंदे ने सब फोकट निश्चय करमंग ओ एक गल बड़े यकीन नाल कह दिंदा है कि मैं रब दी भगती करना जेड़े तू बाहर दे आ पखंड करना एदे नाल मेरा वाहगुरु रीझदा ने। सतगुरु ने तां ही बाणी विच कहा पूजा वर्त तिलक इशनाना पुन दान बहुदैन गुरु अर्जन साहब राग तनासरी कह लगे पूजा वर्त तिलक इशनाना पुन दान बहुदैन कहू ना भीजै संयम स्वामी बोलै मीठे बैन किवें मिलेगा प्रीतम। साहब कहिंदे ने प्रभ जी को नाम जपत मन चैन बहु प्रकार खोजै सबता को बिखम न जाई लैन। इस तरीके नाल नहीं साहब कहिंदे ने जो जानस बर्मन करमंग सब फोकट निश्चय निश्चय चचे ते दुलाइयां ने निश्चय सह निश्चय दर ते यकीनन जाण्यो जिन्ने भगती कीती इन्हां कर्मां नू ओह फोकट समझदा। अगे साहब कहिंदे ने कहो नानक निश्चौ इत्थे कनौड़ा निश्चौ पहला सी निश्चय यकीनन इत्थे साहब ने कहा निश्चौ निश्चौ दा अर्थ श्रद्धा करके कहो नानक निश्चौ त्यावै जेड़ा श्रद्धा नाल भगती करदा ते पुछदा मार्ग नहीं मिलदा। मेरे कहन तो मुराद इस शलोक दा केंद्री भाव एवे के सिखा तू बाहर दे कर्म कांड छड़ के ना गुरु के चरणा नू घुट के पकड़ नहीं ते श्रद्धा एनी रखी। अज गुरु हर राय साहब दा पुरब मैं समाप्ति एथी करांगा। देखो सिख काबल विच बैठा है मेरा सतगुरु कीरतपुर बैठा है
अमृत वेले का दीवान समाप्त हो गया है, लांगरी सिख ने आके बेनती करनी है दाता जी लंगर छको, पर मेरा साई अज इना जुड़ के बैठा है गुरु हर राय, शाम पैगी मेरे गुरु हर राय साहब उठे ने। इधर भाई गे गोइंदा बैठा है काबल की धरती ते, जपजी साहब का पाठ पिया करदा है, इना कु श्रद्धा विच भिज गया, नेत्र मुंद लै जपजी पढ़द्या पढ़द्या मेरे गुरु के चरण घुट के पकड़ लै, इन्ने घुट के चरण पकड़े मेरे सतगुरु नु सारा दिन आसन तो उठ नहीं दिता। शाम पई सिखा ने पुछया सतगुरु सारा दिन अज बैठे रहे अज उठे क्यों नहीं, कहन लगे सिखो उठदा किवें, चरण इन्ने कु घुट के श्रद्धा नाल पकड़े सन मेनू उठन दिते। जे काबल विच बैठा होया सिख जपजी पढ़ के गुरु दे चरण पकड़ सकदा मना, तेरे गुरु नानक दी जपजी अज भी तेरे कोल है, पर भाई गोंदे वाला हिरदा बना ते तू ही मना गुरु दे चरण घुट के पकड़ लै। इनियां बेनतियां प्रवान करनियां, अगले श्लोक दी विचार आपां कल नूं करांगे जी। वाहिगुरु जी का खालसा
वाहिगुरु जी की फतेह।
तस्य जन्मस्य जावद ब्रह्म न बिंदते सागरं संसारस्य गुरप्रसादी तरह के करण कारण समरथ है कहो नानक विचार कारण करते वस है जिन कल रखी तार करण कारण समरथ है कहो नानक विचार कारण करते वस है जिन कल रखी तार। वाहिगुरु जी का खालसा वाहिगुरु जी की फतेह। परम सन्मान योग सतगुरु साहिब श्री गुरु ग्रंथ साहिब महाराज जी दे पावन पवित्र हजूरी अंदर रात्रि दे दीवान दी हाजरी भर रहे गुरमुख प्यारे सतसंगी जनों हजूर दी पावन पवित्र इलाही बाणी दा कीर्तन आप जी ने सरवण कीता है। लड़ीवार जो सतगुरु दे पावन पवित्र बचना दी विचार आपां आरंभ कीती, धन गुरु नानक साहिब महाराज जी दा उच्चारण कीता होया शलोक सहस्कृति दे अंदर आप जी ने अज दूसरा शलोक श्रवण कीता। सतगुरु गुरु नानक साहिब जी महाराज इस पावन पवित्र शलोक दे अंदर तीन बचन करदे ने। पहला बचन तो गुरुदेव ने यह किया कि उस मनुख का जीवन उतनी देर तक असफल है नेपल है जितनी देर तक वह परम पिता वाहगुरु जी के नाम नल सांझ नहीं पाता। दूसरा बचन गुरुदेव ने किया संसार एक समुंदर है ते इस समुंदर तो तरन का इको तरीका है कि गुरु की कृपा हो जाए सतगुरु जी इस भवजल तो तार देंदे ने। ते तीसरा बचन इस शलोक विच गुरु नानक साहिब करदे ने इस सृष्टि नूं रचन वाला एक परम पिता परमेश्वरे उन्हें अपने हाथ दे अंदर यह सारी शक्ति रखी हुई। तीन बचन मेरे गुरुदेव ने कीते, आपां तिन्ना बचना दी बाणी विचों विचार करनी। सतगुरु पहला बचन कर रहे ने कि हर एक मनुख दा जीवन सफल नहीं जितनी देर तक ओ नाम दे नाल सांझ नहीं पांदा। धन गुरु ग्रंथ साहिब जी ने एक बचन कहा कि परमेश्वर दी कृपा दे नाल ए मनुखा देही मिली है, पर ए जरूरी ने कि जिस नूं मनुखा देही मिल गई उस दी देही सफल होगी, उदा जन्म सफल सफल हो गया। शरीर ता हर एक नू मनुखा मिल गया, देही जूनता मनुखा सारिया नू मिली, पर सफल सारिया दी नहीं, सफल केवल ओ वे जिहड़ा गुरु के चरणा विच जुड़ के नाम नाल जुड़ गए। सतगुरु ने बाणी विच उदाहरणा दित्तियां बड़े कमाल दियां, नाम तो बिना जीवन निफल किस तरह। धन गुरु ग्रंथ साहिब जी दी बाणी दा पाठ करदियां गुरु अर्जन साहिब एक बचन करदे ने, कहिंदे ने याद रख के जदों भी जिमीदार झोने की फसल नू कटदा है, बाणी विच इहदा जिक्र आउंदा है, कहिंदे ने फसल पक जाए उन्हें कट के जदों फसल नू झाड़िया ते झाड़न तो बाद फसल नू जदों ओ वेचन वास्ते किते बाजार विच मंडी विच लै के जांदा है ते खरीदन वाले ने उस दे ढेर दा उस दे बोल दा उस दी फसल दा मुल भी ला दिता, ते जदों उस ढेर नू उस फसल दे एडे वड्डे ढेर नू तोलन लगे ते खरीदन वाले ने एक गल कही कि इस फसल दे पैसे तां मैं जरूर देंगा अनाज दे, पर इस अनाज दा वेट करन तो पहला तोलन तो पहला एदी शांति कर लो। मैं अर्ज कर रहा कि नाम तो बिना जीवन निफल है, गुरु नानक साहब अज कह रहे ने। सतगुरु गुरु अर्जन साहब कहिंदे ने खरीदन वाले ने उस अनाज दी छांटी कीती, कुछ तो अनाज है पर कुछ ऐसे विच दाने भुलेखा पै पांदे ने, असल विच ओ अनाज है नहीं, केवल अनाज दा उपर वाला छिलका है, केवल तोखे जदों भी झोने नू झाड़िए कुछ कुता तुख है, केवल छिलका है अंदर दाना नहीं, ते खरीदन वाला केवल ओदा मुल तार के जांदा है, जिस छिलके दे विच दाना है उस दी कीमत अदा करके लै जांदा है, पर जिस छिलके विच दाना नहीं ना उनू खरीदन वाला कदी कर ले जांदा है ते ना कदी वेचन वाला कर ले जांदा है। सतगुरु कहन लगे भलिया मनुख देही तां हर एक नू मिली, ए देही तां इस तरह जिवें मानो एक छिलका होवे, पर जे अंदर परमेश्वर दा नाम टिक गया है ता प्यारे दे घर विच इस देही दी जन्म दी कुछ कीमत पै गई, जे अंदर वाहगुरु जी दा नाम नाल सांझ नहीं पई ते तेरा जीवन भी उस जिमीदार दी फसल दी तरह जिदा छिलका ते कायम है पर अंदर दाना नहीं, दाना ना होवे ते छिलके दी कीमत नहीं, ओ जन्म ने फले जिस जन्म दे अंदर आपा प्रभु दी भगती नहीं कीती। सतगुरु ने बचन कीता कहन लगे कण बिना जैसे थोथर तुखा, जिमें दाने तो बिना छिलके दी कोई कीमत नहीं, नाम बिहून सोने से मुखा, इसे तरह नाम तो बिना मनुखा जन्म दी भी कोई कीमत नहीं। दूसरा प्रमाण गुरुदेव दी बाणी विचों में साहब कहिंदे नाम तो बिना जीवन ने भले पहला बचन ही कीता है, सतगुरु ने कृपा करके बचन कीते, कहन लगे उदाहरणा दित्तियां तीन चार मेरे गुरुदेव ने। साहब कहिंदे ने जे किसी ने नाच करना होवे नृत्य करना होवे उन्हें अपने पैरां दे विच घुंघरू भी पाए होण, पर वह नाच किवें करेगा जे उहदे कोल कोई साज वजाण वाले सजिंदे नहीं, तां उन्नी देर तक नचण वाला कदी नच नहीं सकदा। नचण लई जरूरी है कोई ढोल ते डगा मारे, नचण वाले वास्ते जरूरी है कोई वाजा वजाए, जिवें वाजे तो बिना कोई नच नहीं सकदा। ते हजूर कहिंदे ने भावें साज जितने मर्जी रखे होण, रबाब होवे सरंदा होवे ताउस होवे तानपुरा होवे, पर जितनी देर तक गले विच दम नहीं उन्नी देर तक साज नू की करांगे। साज दा भी फायदा तां है जे गाउण वाले दा गला कम करदा होवे, जे गला ही कम नहीं करदा ते गाउण वाला गावेगा किवें। सतगुरु ने तीसरा बचन कीता कहन लगे भलिया रबाब पईए सरंदे दा ढांचा मौजूद है, ताउस दा ढांचा मौजूद है, रबाब नू ताउस नू सरंदे दे तानपुरे दे ढांचे नू करांगे। जे रबाब दी तार ही नहीं, जे किते ताउस दी तार ही नहीं, जे तानपुरे दियां तारा नहीं ते ढांचे नू रख के की करेगा। याद रखी ऐ मना जिवें तार तो बिना रबाब दी कीमत नहीं, ध्यान रखी गले तो बिना गाउण वाले दी कीमत नहीं ते साज तो बिना नचन वाले दी कीमत नहीं, इसे तरह नाम तो बिना इस मनुखा देही दी कीमत भी कोई नहीं। सतगुरु ने बचन कीता कहन लगे प्यारे बिन बाजे कैसो नृत्यकारी
ਵਾਜੇ ਤੋਂ ਬਿਨਾਂ ਨੱਚੇਗਾ ਕਿਵੇਂ? ਗੁਰੂ ਅਰਜਨ ਸਾਹਿਬ ਦਾ ਬਚਨ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਗ ਭੈਰੋ ਵਿੱਚ, ਬਿਨ ਬਾਜੈ ਕੈਸੋ ਨ੍ਰਿਤਕਾਰੀ, ਬਿਨ ਕੰਠ ਹੈ ਕੈਸੇ ਗਾਵਣ ਹਾਰੀ, ਜੀਲ ਬਿਨਾ ਕੈਸੇ ਬਜੇ ਰਬਾਬ, ਜੀਲ ਦਰ ਤਿੱਤਨ ਦੀ। ਜੀਲ ਤੋਂ ਬਿਨਾਂ ਰਬਾਬ ਦੀ ਕੋਈ ਕੀਮਤ ਨਹੀਂ, ਜੀਲ ਬਿਨਾਂ ਕੈਸੇ ਬਰੇ ਬਜੇ ਰਬਾਬ, ਨਾਮ ਬਿਨਾਂ ਬਿਰਥੇ ਸਭ ਕਾਜ, ਇਸੇ ਤਰ੍ਹਾਂ ਨਾਮ ਤੋਂ ਬਿਨਾਂ ਭਲਿਆ ਸਭ ਕੁਝ ਵਿਅਰਥ। ਸਤਿਗੁਰੂ ਨੇ ਇਸੇ ਸ਼ਬਦ ਵਿੱਚ ਤਿੰਨ ਪ੍ਰਮਾਣ ਉਦਾਹਰਨਾਂ ਫਿਰ ਹੋਰ ਦਿੱਤੀਆਂ। ਕਹਿਣ ਲੱਗੇ, ਜੇ ਕੋਈ ਮਨੁੱਖ ਚਾਹੁੰਦਾ ਕਿ ਮੈਂ ਬੋਲਾਂ, ਇੱਛਾ ਹੈ ਬੋਲਣ ਦੀ ਪਰ ਮੂੰਹ ਦੇ ਵਿੱਚ ਜ਼ਬਾਨ ਹੀ ਨਹੀਂ, ਤੇ ਜ਼ਬਾਨ ਤੋਂ ਬਿਨਾਂ ਕਦੀ ਕੋਈ ਬੋਲਦਾ ਦੇਖਿਆ? ਸਾਹਿਬ ਕਹਿੰਦੇ ਨੇ, ਜੇ ਕੋਈ ਕਹਿੰਦਾ ਮੈਂ ਸੁਣਨਾ ਪਰ ਕੰਨ ਉਹਦੇ ਕੰਮ ਨਹੀਂ ਕਰਦੇ, ਕੰਨ ਬੰਦ ਨੇ ਬੋਲਿਆ, ਜਿਵੇਂ ਕੰਨਾਂ ਤੋਂ ਬਿਨਾਂ ਕੋਈ ਸੁਣ ਨਹੀਂ ਸਕਦਾ, ਤੇ ਜੇ ਕੋਈ ਇੱਛਾ ਵੀ ਰੱਖੇ ਸੁਣਦੀ ਤੇ ਸੁਣ ਕਦੀ ਸਕਣਾ ਵੀ ਨਹੀਂ। ਜ਼ਬਾਨ ਤੋਂ ਬਿਨਾਂ ਕੋਈ ਬੋਲ ਨਹੀਂ ਸਕਦਾ, ਕੰਨਾਂ ਤੋਂ ਬਿਨਾਂ ਕੋਈ ਸੁਣ ਨਹੀਂ ਸਕਦਾ, ਤੇ ਨੇਤਰਾਂ ਤੋਂ ਬਿਨਾਂ ਕੋਈ ਦੇਖ ਨਹੀਂ ਸਕਦਾ। ਇਸੇ ਤਰ੍ਹਾਂ ਭਲਿਆ ਯਾਦ ਰੱਖੀ, ਨਾਮ ਤੋਂ ਬਿਨਾਂ ਇਸ ਦੇਹ ਦੀ ਵੀ ਕੋਈ ਕੀਮਤ ਨਹੀਂ। ਸਤਿਗੁਰੂ ਨੇ ਬਚਨ ਕੀਤਾ ਅੰਮ੍ਰਿਤਮਈ ਬਾਣੀ ਵਿੱਚ, ਕਹਿਣ ਲੱਗੇ, ਬਿਨ ਜੇਵਾ ਕਹਾਂ ਕੋ ਬਖਤਾ, ਬਿਨ ਸਰਵਣ ਕਹਾਂ ਕੋ ਸੁਣਤਾ, ਬਿਨ ਨੇਤਰਾ ਕਹਾਂ ਕੋ ਪੇਖੈ। ਕਹਿਣ ਲੱਗੇ, ਨਾਮ ਬਿਨਾ ਨਰ ਕਹੀਂ ਨਾ ਲੇਖੈ, ਨਾਮ ਤੋਂ ਬਿਨਾਂ ਭਲਿਆ ਇਸ ਮਨੁੱਖਾ ਦੇਹੀ ਨੂੰ ਕਿਸੇ ਲੇਖੇ ਵਿੱਚ ਪੈਣੇ ਨਹੀਂ। ਸਤਿਗੁਰੂ ਕੀ ਬਾਣੀ ਮੈਂ ਅਰਧ ਕਰ ਰਿਹਾ। ਸਾਹਿਬ ਕਹਿ ਰਹੇ ਨੇ, ਨੇ ਪਲੰਗ ਤਸਿਆ ਜਨਮਸਿਆ, ਉਸ ਮਨੁੱਖ ਦਾ ਜਨਮ ਜਿਹੜਾ ਨੇ ਪਲੇ ਜਾਵਤ ਬ੍ਰਹਮ ਨਾ ਬਿੰਦਤੇ, ਜਿੰਨੀ ਦੇਰ ਤੱਕ ਉਹ ਬ੍ਰਹਮ ਦਰ ਤੇ ਵਾਹਿਗੁਰੂ ਜੀ ਦੇ ਨਾਮ ਨੂੰ ਨਹੀਂ ਬਿੰਦਦਾ, ਚੀਣਦਾ ਨਹੀਂ, ਪਛਾਣਦਾ ਨਹੀਂ, ਉਨੀ ਦੇਰ ਤੱਕ ਉਹਦਾ ਜਨਮ ਜਿਹੜਾ ਉਹ ਸਫਲ ਨਹੀਂ। ਸਤਿਗੁਰੂ ਕੀ ਬਾਣੀ ਪੜ੍ਹਨੇ ਆ ਬਾਰਾਂ ਮਾਹ, ਤੇ ਗੁਰੂ ਅਰਜਨ ਸਾਹਿਬ ਨੇ ਬੜਾ ਪਿਆਰਾ ਬਚਨ ਕੀਤਾ। 14 ਅੰਕ ਨੇ ਸਾਰੇ 12 ਮਾਹ ਦੇ, 12 ਅੰਕਾਂ ਵਿੱਚ ਤਾਂ ਇੱਕ ਇੱਕ ਮਹੀਨੇ ਦਾ ਜ਼ਿਕਰ ਕੀਤਾ, ਤੇ ਪਹਿਲੇ ਅੰਕ ਵਿੱਚ ਮੇਰੇ ਗੁਰਦੇਵ ਨੇ ਪ੍ਰਭੂ ਦੇ ਚਰਨਾਂ ਵਿੱਚ ਜਿੱਥੇ ਅਰਦਾਸ ਕੀਤੀ ਮਿਲਾਪ ਦੇ ਲਈ, ਉੱਥੇ ਨਾਮ ਤੋਂ ਬਹੀਣ ਇਸ ਦੇਹੀ ਨੂੰ ਕਿੰਨੀਆਂ ਕੁ ਠੋਕਰਾਂ ਨੇ। ਸਤਿਗੁਰੂ ਨੇ ਦੋ ਉਦਾਹਰਨਾਂ ਦਿੱਤੀਆਂ ਬੜੇ ਕਮਾਲ ਦੀਆਂ। ਜਦੋਂ ਅਸੀਂ ਪੜ੍ਹਨੇ ਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਪਹਿਲੀ ਪਗਤੀ ਨੇ ਇੱਕ ਸਿਧਾਂਤ ਦੇ ਦਿੱਤਾ ਕਿ ਦਾਤਿਆ ਕਰਮਾਂ ਆਪਣਿਆਂ ਕਰਕੇ ਵਿਛੜੇ ਆ, ਪਰ ਆਪਣੇ ਕਰਮਾਂ ਨਾਲ ਮਿਲ ਨਹੀਂ ਸਕਣਾ, ਕਰਮਾਂ ਕਰਕੇ ਵਿਛੋੜੇ ਪੈ ਸਕਦੇ ਨੇ ਪਰ ਮਿਲਾਪ ਤੇਰੀ ਕਿਰਪਾ ਦੇ ਨਾਲ ਹੋਣੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਸਾਹਿਬ ਕਹਿੰਦੇ ਨੇ, ਚਾਰ ਕੁੰਟ ਦਹਿ ਦਿਸ਼ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ, ਤੇ ਅਗਲਾ ਬਚਨ ਕੀਤਾ, ਨਾਮ ਤੋਂ ਬਿਨਾਂ ਜੀਵਨ ਕਿੰਨਾ ਕੁ ਵਿਅਰਥ ਹੈ। ਸਾਹਿਬ ਕਹਿੰਦੇ ਨੇ, ਧੇਨ ਦੁੱਧ ਹੈ ਤੇ ਬਾਹਰੀ ਕਿਤਾ ਨਾ ਆਵੇ ਕਾਮ, ਧੇਨ ਦਰ ਤੇ ਗਾਂ, ਕਹਿੰਦੇ ਨੇ ਜੇ ਗਾਂ ਨੇ ਦੁੱਧ ਨਹੀਂ ਦੇਣਾ ਉਹ ਕਿਸੇ ਕੰਮ ਨਹੀਂ, ਮਾਲਕ ਵੀ ਉਹਨੂੰ ਆਪਣੇ ਘਰ ਵਿੱਚ ਨਹੀਂ ਜੇ ਰੱਖਦਾ। ਧੇਨ ਗਾਂ ਦੁੱਧ ਤੋਂ ਬਿਨਾਂ ਡਰ ਡਰ ਦੀਆਂ ਠੋਕਰਾਂ ਖਾਂਦੀ ਏ, ਖੇ ਮਾਲਕ ਜਿਵੇਂ ਦੁੱਧ ਤੋਂ ਬਿਨਾਂ ਗਾਂ ਨੂੰ ਠੋਕਰਾਂ ਨੇ, ਪਾਣੀ ਤੋਂ ਬਿਨਾਂ ਕਦੀ ਬਨਸਪਤੀ ਪ੍ਰਫੁੱਲਤ ਨਹੀਂ ਹੋ ਸਕਦੀ, ਇਸੇ ਤਰ੍ਹਾਂ ਤੇਰੇ ਨਾਮ ਤੋਂ ਬਿਨਾਂ ਇਸ ਮਨੁੱਖਾ ਦੇਹੀ ਨੇ ਵੀ ਪ੍ਰਫੁੱਲਤ ਨਹੀਂ ਹੋਣਾ। ਧੇਨ ਦੁੱਧ ਤੇ ਬਾਹਰੀ ਕਿਤਾ ਨਾ ਆਵੇ ਕਾਮ, ਜਲ ਬਿਨ ਸ਼ਾਖ ਕੁਮਲਾਵਤੀ, ਸ਼ਾਖ ਦਰ ਤੇ ਬਨਸਪਤੀ ਕੁਮਲਾ ਜਾਂਦੀ ਏ, ਉਪਜੈ ਨਾ ਹੀ ਦਾਮ, ਹਰ ਨਾਹ ਨਾ ਮਿਲੀਏ ਸਾਜਨੈ, ਕੱਤ ਪਾਈਏ ਵਿਸ਼ਰਾਮ, ਜੇ ਤੂੰ ਨਹੀਂ ਮਿਲਿਆ ਤੇ ਅੰਦਰ ਨੂੰ ਟਿਕਾਓ ਕਿਵੇਂ। ਤੇ ਅਸੀਂ ਸੋਚਨੇ ਆ ਨਾਮ ਤੋਂ ਬਿਨਾਂ ਦੌਲਤ ਵੀ ਸੁੱਖ ਏ। ਸਾਹਿਬ ਕਹਿੰਦੇ ਨੇ, ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ, ਪ੍ਰਭ ਸਵਾਮੀ ਕੰਤ ਵੀ ਹੋਣੀਆਂ ਮੀਤ ਸੱਜਣ ਸਭ ਜਾਮ, ਜੇ ਤੇਰਾ ਨਾਮ ਪੱਲੇ ਨਹੀਂ ਤੇ ਦਾਤਿਆ ਮਿੱਤਰ ਸੱਜਣ ਵੀ ਜਮਦੂਤਾਂ ਦੀ ਤਰ੍ਹਾਂ ਪ੍ਰਤੀਤ ਹੁੰਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਤੂੰ ਬ੍ਰਹਮ ਨੂੰ ਚੀਣ, ਨਾਮ ਤੋਂ ਬਿਨਾਂ ਸਭ ਕੁਝ ਵਿਅਰਥ ਏ। ਸਤਿਗੁਰੂ ਕੀ ਅੰਮ੍ਰਿਤਮਈ ਬਾਣੀ ਵਿੱਚ ਇੱਕ ਨਹੀਂ ਬੇਅੰਤ ਪ੍ਰਮਾਣ ਦ੍ਰਿਸ਼ਟਾਂਤ ਨੇ ਜਿੱਥੇ ਹਜ਼ੂਰ ਨੇ ਨਾਮ ਤੋਂ ਬਿਨਾਂ ਸਭ ਅਡੰਬਰ ਕੂੜ ਕਹੇ। ਕੱਲ ਗੁਰੂ ਹਰਿ ਸਾਹਿਬ ਜੀ ਦੇ ਜੀਵਨ ਦੀ ਬਾਤ ਕੀਤੀ, ਇੱਕ ਬੜਾ ਪਿਆਰਾ ਬਚਨ ਇਤਿਹਾਸਕਾਰਾਂ ਨੇ ਸਾਂਭ ਕੇ ਰੱਖੇ। ਕਹਿੰਦੇ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਗਏ ਤੇ ਔਰੰਗਜ਼ੇਬ ਨੇ ਵੀ ਕੋਸ਼ਿਸ਼ ਕੀਤੀ ਮਿਲਣ ਦੀ, ਪਰ ਗੁਰੂ ਪਿਤਾ ਗੁਰੂ ਹਰਿ ਰਾਏ ਇੱਕ ਬਚਨ ਕਰਕੇ ਗਏ ਸਨ, ਨਾਮ ਮਲੇਸ਼ ਦੇ ਦਰਸ਼ਨ ਕਰਨੇ ਨੇ ਤੇ ਨਾਮ ਮਲੇਸ਼ ਨੂੰ ਦਰਸ਼ਨ ਦੇਣਾ। ਕਹਿੰਦੇ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਭਾਈ ਕੇਸਰ ਸਿੰਘ ਛਿੱਬਰ ਲਿਖਦਾ ਬਨਸਾਵਲੀ ਨਾਮੇ ਵਿੱਚ, ਔਰੰਗਜ਼ੇਬ ਡੇਢ ਘੜੀ ਆ ਕੇ ਖਲੋਤਾ ਰਿਹਾ ਗੁਰੂ ਹਰਕ੍ਰਿਸ਼ਨ ਦੇ ਦਵਾਰ ਅੱਗੇ ਕਿ ਤੁਸੀਂ ਇੱਕ ਵਾਰੀ ਮੈਨੂੰ ਆਪਣੇ ਦੀਦਾਰ ਬਖਸ਼ ਦਿਓ। ਜਦੋਂ ਸਤਿਗੁਰੂ ਨੇ ਦਰਸ਼ਨ ਨਹੀਂ ਦਿੱਤੇ ਤੇ ਪਰਤ ਕੇ ਔਰੰਗਜ਼ੇਬ ਨੇ ਕਿਹਾ ਮੇਰੇ ਪ੍ਰਤੀ ਕੋਈ ਬਚਨ ਹੀ ਕਰ ਦਿਓ, ਕੋਈ ਗੁਰੂ ਨਾਨਕ ਦਾ ਸੁਖਨ, ਕੋਈ ਗੁਰੂ ਨਾਨਕ ਦਾ ਬਚਨ ਮੇਰੇ ਪ੍ਰਤੀ ਕਰੋ, ਕਿਉਂਕਿ ਔਰੰਗਜ਼ੇਬ ਨੂੰ ਇੱਕ ਮਾਣ ਸੀ ਮੇਰੇ ਕੋਲ ਦੌਲਤ ਏ, ਮੈਂ ਦਿੱਲੀ ਦੇ ਤਖ਼ਤ ਦਾ ਵਾਰਸ ਹਾਂ, ਪਰ ਮੇਰੇ ਗੁਰੂ ਨਾਨਕ ਦੇ ਘਰੋਂ ਇੱਕ ਬਚਨ ਆਇਆ ਤੇ ਔਰੰਗਜ਼ੇਬ ਦੇ ਅੰਦਰ ਨੂੰ ਉਸ ਬਚਨ ਨੇ ਵਿੰਨ ਕੇ ਰੱਖ ਦਿੱਤਾ। ਉਹਨੂੰ ਮਾਣ ਸੀ, ਹੋ ਸਕਦਾ ਗੁਰੂ ਕਹੇਗਾ ਤੇਰਾ ਰਾਜ ਚੰਗਾ, ਤੇਰੀ ਸਲਤਨਤ ਚੰਗੀ ਏ, ਤੇਰਾ ਤਖ਼ਤ ਬੜਾ ਉੱਚਾ ਏ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿਹਾ ਇਹਨੂੰ ਇੱਕ ਪੌੜੀ ਸੁਣਾ ਦਿਓ। ਪੁੱਛਿਆ ਮਹਾਰਾਜ ਕਿਹੜੀ, ਤੇ ਸਾਹਿਬ ਨੇ ਪੌੜੀ ਦੇ ਬਚਨ ਲਿਖ ਕੇ ਭੇਜੇ, ਕਿਆ ਖਾਧਾ ਕਿਆ ਪਹਿਨਦਾ ਹੋਏ, ਜਾਮਾ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜੈ ਭੋਗ ਬਿਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ, ਤੇ ਜਿਹਦਾ ਤੂੰ ਮਾਣ ਕਰੀ ਫਿਰਨਾ ਭਲਿਆ, ਨਾਨਕ ਸੱਚੇ ਨਾਮ ਬਿਨ ਸਭੋ ਟੋਲ ਵਿਨਾਸ਼, ਨਾਮ ਤੋਂ ਬਿਨਾਂ ਸਭ ਕੁਝ ਬਿਰਥ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਬਚਨ ਵੀ ਇਹ ਪਹਿਲਾਂ ਕੀਤਾ। ਕਹਿਣ ਲੱਗੇ ਨੇਪਲੰਗ, ਨੇਪਲੰਗ ਦਰ ਤੇ ਨੇਪਲ ਹੈ। ਅਗਲਾ ਬਚਨ ਕੀਤਾ ਤਸਿਆ ਜਨਮਸਿਆ, ਤਸਿਆ ਦਰ ਤੇ ਤਿਸਦਾ, ਜਨਮਸਿਆ ਦਰ ਤੇ ਜਨਮ। ਕਹਿਣ ਲੱਗੇ ਉਸ ਬੰਦੇ ਦਾ ਜਨਮ ਜਿਹੜਾ ਨੇਪਲ ਏ ਮਹਾਰਾਜ ਕਿਸ ਦਾ? ਕਹਿਣ ਲੱਗੇ ਜਾਵਦ, ਜਾਵਦ ਦਰ ਤੇ ਜਿੰਨੀ ਦੇਰ ਤੱਕ, ਜਦ ਤਾਈ। ਸਾਹਿਬ ਜੀ ਕਹਿਣ ਲੱਗੇ ਬ੍ਰਹਮ ਨਾ ਬਿੰਦ ਤੇ, ਬ੍ਰਹਮ ਦਰ ਤੇ ਵਾਹਿਗੁਰੂ, ਨਾ ਬਿੰਦਤੇ ਦਰ ਤੇ ਜਿੰਨੀ ਦੇਰ ਤੱਕ ਤੂੰ ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਨਹੀਂ ਕਰਦਾ, ਉਨੀ ਦੇਰ ਤੱਕ ਉਸ ਮਨੁੱਖ ਦਾ ਜਨਮ ਨੇਫਲ ਏ। ਭਾਈ ਗੁਰਦਾਸ ਹੋਰਾਂ ਨੇ ਬੜੇ ਕਮਾਲ ਦੀਆਂ ਤੈਨੂੰ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਮਨੁੱਖਾ ਦੇਈ ਸਭ ਨੂੰ ਮਿਲ ਗਈ, ਪਰ ਸਫਲ ਕਿਸੇ ਭਾਗਾਂ ਵਾਲੇ ਦੀ, ਜੇ ਹਰ ਇੱਕ ਦੀ ਮਨੁੱਖਾ ਦੇਈ ਸਫਲ ਨਹੀਂ। ਭਾਈ ਸਾਹਿਬ ਨੇ ਬੜੇ ਕਮਾਲ ਦਾ ਬਚਨ ਕੀਤਾ ਉਹਨਾਂ ਦਾ ਕਵਿਤੇ। ਕਹਿਣ ਲੱਗੇ ਬੱਚੀ ਆਪਣੇ ਮਾਂ ਬਾਪ ਦੇ ਘਰ ਬੜੇ ਲਾਡਾਂ ਨਾਲ ਪਾਲੀ ਜਾਂਦੀ ਏ, ਭੈਣ ਭਰਾ ਬੱਚੀ ਦਾ ਲਾਡ ਦੇਖਦੇ ਨੇ, ਕੰਮ ਕਰੇ ਨਾ ਕਰੇ ਮਾਂ ਬਾਪ ਕੋਈ ਜ਼ਿਆਦਾ ਧਿਆਨ ਨਹੀਂ ਦਿੰਦੇ, ਜੇ ਕੰਮ ਵਿਗੜ ਵੀ ਜਾਏ ਮਾਂ ਬਾਪ ਲਾਡ ਨਾਲ ਕੁਛ ਨਹੀਂ ਕਹਿਣਗੇ। ਭਾਈ ਗੁਰਦਾਸ ਕਹਿੰਦੇ ਗੱਲ ਧਿਆਨ ਰੱਖਣਾ, ਬੱਚੀ ਨੂੰ ਲਾਡ ਦੀ ਨਜ਼ਰ ਨਾਲ ਕੇਵਲ ਪੇਕੇ ਘਰ ਦੇਖਿਆ ਜਾਂਦਾ, ਪੇਕੇ ਘਰ ਦੇ ਲੋਕ ਮਾਂ ਬਾਪ ਭਰਾ ਭੈਣਾਂ ਲਾਡ ਕਰਨਗੇ, ਪਰ ਸਹੁਰੇ ਘਰ ਜਾ ਕੇ ਉਹਦਾ ਲਾਡ ਕਿਸੇ ਨੇ ਦੇਖਣਾ, ਸਹੁਰੇ ਘਰ ਜਾ ਕੇ ਤਾਂ ਇਸਤਰੀ ਦੀ ਕੀਮਤ ਉਹਦੇ ਗੁਣਾ ਕਰਕੇ ਪੈਂਦੀ। ਭਾਈ ਸਾਹਿਬ ਕਹਿੰਦੇ ਨੇ ਯਾਦ ਰੱਖੀ, ਮਨੁੱਖਾ ਦੇਈ ਹਰ ਇੱਕ ਦੀ ਸਫਲ ਨਹੀਂ, ਬੱਚੀ ਨੂੰ ਲਾਡ ਪੇਕੇ ਘਰ ਮਿਲਦਾ। ਯਾਦ ਰੱਖ ਇਹ ਸੰਸਾਰ ਤੇਰਾ ਪੇਕਾ ਘਰ ਏ, ਇਸ ਵਿੱਚ ਤੇਰੀ ਦੌਲਤ ਨੂੰ ਤੱਕ ਕੇ, ਤੇਰੀ ਸ਼ੋਹਰਤ ਨੂੰ ਤੱਕ ਕੇ, ਤੇਰੇ ਰੁਤਬੇ ਨੂੰ ਤੱਕ ਕੇ ਲੋਕ ਤੈਨੂੰ ਕੁਝ ਨਹੀਂ ਕਹਿਣਗੇ। ਜਦਨ ਪ੍ਰੀਤਮ ਦੇ ਘਰ ਵਿੱਚ ਗਿਆ ਉੱਥੇ ਲਾਡ ਨਹੀਂ, ਉੱਥੇ ਤਾਂ ਇੱਕੋ ਬਚਨ ਮਿਲਦਾ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਉੱਥੇ ਲਾਡ ਨਹੀਂ, ਉੱਥੇ ਗੁਣਾਂ ਦੀ ਕੀਮਤ ਏ, ਕਿਉਂਕਿ ਸਾਹਿਬ ਕਹਿੰਦੇ ਨੇ ਅੱਗੇ ਸ਼ਾਹ ਸੁਜਾਨ ਹੈ, ਲੈਸੀ ਵਸਤ ਸੰਭਾਲ, ਉਹ ਤੇ ਬੜਾ ਸਿਆਣਾ ਸ਼ਾਹ ਏ, ਉਹ ਤਾਂ ਗੁਣਾਂ ਨਾਲ ਕਦਰ ਜਾਣਦਾ। ਸਾਹਿਬ ਕਹਿੰਦੇ ਨੇ ਪੇਕੇ ਘਰ ਲਾਡ ਏ, ਪਰ ਸਹੁਰੇ ਘਰ ਕੇ ਘਰ ਗੁਣਾਂ ਦੀ ਕਦਰ ਏ। ਦੂਸਰਾ ਉਦਾਹਰਨ ਦਿੱਤਾ ਭਾਈ ਗੁਰਦਾਸ ਨੇ, ਕਹਿਣ ਲੱਗੇ ਪੁੱਤਰ ਪਰਦੇਸ਼ ਵੀ ਜਾਂਦਾ, ਕੋਈ ਜ਼ਰੂਰੀ ਨਹੀਂ ਕਿ ਹਰ ਪੁੱਤਰ ਜਿਹੜਾ ਪਰਦੇਸ਼ ਵੀ ਜਾ ਕੇ ਸਫਲ ਹੋਵੇ। ਕਹਿੰਦੇ ਨੇ ਇੱਕ ਪੁੱਤਰ ਹੋਵੇ ਜਿਹੜਾ ਪਰਦੇਸ਼ ਵਿੱਚ ਗਿਆ, ਪਿਤਾ ਦੀ ਪੂੰਜੀ ਵਿੱਚ ਕੁਝ ਵਾਧਾ ਕਰਕੇ ਲਿਆ, ਮੁਨਾਫਾ ਖੱਟ ਕੇ ਆਇਆ, ਕੁਝ ਕਮਾਈ ਕਰਕੇ ਆਇਆ, ਤੇ ਬਾਪੂ ਕਹਿੰਦਾ ਇਹ ਵਾਕਈ ਮੇਰਾ ਪੁੱਤਰ ਲੈ ਕੇ, ਤੇ ਇੱਕ ਗਿਆ ਜਿਹੜੀ ਪੂੰਜੀ ਦਿੱਤੀ ਸੀ ਉਹਨੂੰ ਵੀ ਖਰਚ ਕੇ ਬਰਬਾਦ ਕਰਕੇ ਆ ਗਿਆ। ਭਾਈ ਗੁਰਦਾਸ ਕਹਿੰਦੇ ਨੇ ਆ ਸੰਸਾਰ ਪਰਦੇਸ਼ ਹੀ ਆਪਣਾ ਘਰ ਵਾਹਿਗੁਰੂ ਨੇ ਭੇਜਿਆ, ਸਵਾਸਾਂ ਦੀ ਪੂੰਜੀ ਹਰ ਇੱਕ ਨੂੰ ਦਿੱਤੀ, ਤੇ ਗੁਰਮੁਖ ਜਿਹੜਾ ਉਹਨੇ ਇਹੋ ਜਿਹਾ ਵਪਾਰ ਕੀਤਾ, ਹਰ ਹਰ ਨਿਤ ਜਪੋ ਜੀਹੋ ਲਾਹ ਖੱਟਿਓ ਦਿਹਾੜੀ। ਗੁਰਮੁਖ ਨੇ ਇੰਨੀ ਕੁ ਕਮਾਈ ਕੀਤੀ, ਜਿੱਦਨ ਪ੍ਰੀਤਮ ਦੇ ਘਰ ਵਿੱਚ ਗਿਆ ਉਹਨੇ ਜੀ ਆਇਆ ਕਿਹਾ ਕਿ ਮੇਰਾ ਪੁੱਤਰ ਕੁਝ ਖੱਟ ਕੇ ਆਇਆ, ਤੇ ਮਨਮੁਖ ਬੰਦਾ ਸਵਾਸਾਂ ਦੀ ਪੂੰਜੀ ਬਰਬਾਦ ਕਰਕੇ ਚਲਾ ਗਿਆ। ਭਾਈ ਗੁਰਦਾਸ ਕਹਿੰਦੇ ਨੇ ਪੂੰਜੀ ਤਾਂ ਦੋਨਾਂ ਨੂੰ ਮਿਲੀ, ਪਰ ਸਫਲ ਉਹਦੀ ਜਿਹਨੇ ਜੀਵਨ ਵਿੱਚ ਕੁਝ ਕਮਾਇਆ। ਤੀਸਰੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ, ਕਹਿਣ ਲੱਗੇ ਮੈਦਾਨ ਵਿੱਚ ਦੁਸ਼ਮਣ ਨਾਲ ਟੱਕਰ ਲੈਣ ਸੂਰਮੇ ਜਾਂਦੇ ਨੇ, ਪਰ ਉਹ ਸੂਰਮਾ ਬਹਾਦਰ ਏ, ਜਾਂ ਤਾਂ ਸ਼ਹਾਦਤ ਦਾ ਜਾਮ ਪੀ ਕੇ ਆਵੇ ਤੇ ਜਾਂ ਫਿਰ ਯਾਦ ਰੱਖੀ ਉਹ ਜਿੱਤ ਕੇ ਆਵੇ। ਜਿਹੜਾ ਪਿੱਠ ਦਿਖਾ ਕੇ ਪਿੱਠ ਵਿੱਚ ਮਾਰ ਖਾ ਕੇ ਆਉਂਦਾ ਹੈ ਉਹਨੂੰ ਕਦੀ ਵੀ ਸੂਰਮਾ ਨਹੀਂ ਕਹਿੰਦੇ। ਜੰਗ ਵਿੱਚ ਸਾਰੇ ਜਾਂਦੇ ਨੇ, ਪਰ ਜਿਹੜਾ ਜਿੱਤ ਕੇ ਆਇਆ ਸਫਲ ਹੋਵੇ। ਦੁਨੀਆਂ ਤਾਂ ਇੱਕ ਰਣ ਭੂਮੀ ਏ, ਇੱਥੇ ਸਾਰੇ ਜੰਗ ਜਿੱਤਣ ਆਏ ਨੇ, ਪਰ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰ ਦਿੱਤੀ, ਗੁਰਮੁਖ ਜਨ ਇਸ ਸੰਸਾਰ ਵਿੱਚ ਜਿੱਤ ਕੇ ਗਿਆ ਹੈ, ਮਨਮੁਖ ਜੀਵਨ ਦੀ ਬਾਜ਼ੀ ਹਾਰ ਕੇ ਗਿਆ ਹੈ। ਜਿਹੜਾ ਜਿੱਤ ਕੇ ਜਾਂਦਾ ਹੈ ਉਹਦਾ ਜਨਮ ਸਫਲ ਹੀ, ਜਿਹੜਾ ਹਾਰ ਕੇ ਚਲਾ ਗਿਆ ਉਹਨੇ ਜੀਵਨ ਨੂੰ ਬਰਬਾਦ ਕਰਨੇ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਿ ਨਹਿਤ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀਓ, ਮੈਂ ਅਰਜ਼ ਕਰ ਰਿਹਾ ਮਨੁੱਖਾ ਦੇਈ ਸਭ ਨੂੰ, ਪਰ ਸਫਲ ਸਾਰਿਆਂ ਦੀ ਨਹੀਂ। ਹਜ਼ੂਰ ਕਹਿੰਦੇ ਨੇ ਨਹਿਤ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀਓ, ਅੱਗੇ ਕਹਿੰਦੇ ਨੇ ਸਭ ਇਕੱਠੇ ਹੋਏ ਆਇਆ। ਇਹਦਾ ਅਰਥ ਹੈ ਜਨਮ ਤਾਂ ਸਭ ਦਾ ਇੱਕੋ ਜਿਹਾ ਸੀ, ਘਰ ਜਸਨ ਵਾਟ ਵਟਾਇਆ ਜਦੋਂ ਦੁਨੀਆਂ ਤੋਂ ਕੂਚ ਕਰਨ ਲੱਗੇ, ਵਾਟ ਵਟਾਇਆ ਦਰ ਤੇ ਰਸਤੇ ਵੱਖਰੇ ਵੱਖਰੇ ਹੋ ਗਏ, ਕਿਉਂਕਿ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਗੁਰਮੁਖ ਸਫਲ ਕਰਕੇ ਗਿਆ ਦੇਈ ਨੂੰ, ਮਨਮੁਖ ਬਰਬਾਦ ਕਰਕੇ ਗਿਆ। ਭਾਈ ਗੁਰਦਾਸ ਨੇ ਤਿੰਨ ਉਦਾਹਰਣਾਂ ਦੇ ਕੇ ਕਹਿਣ ਲੱਗੇ, ਨਹਿਰ ਕਵਾਰ ਕੰਨਿਆ ਜੈਸੇ ਲਾਡਲੀ ਕੈ ਮਾਨੀਅਤ। ਨਹਿਰ ਦਾ ਅਰਥ ਹੈ ਪੇਕਾ ਘਰ, ਜਿਵੇਂ ਪੇਕੇ ਘਰ ਵਿੱਚ ਬੱਚੀ ਲਾਡਾਂ ਨਾਲ ਪਾਲੀ ਜਾਂਦੀ ਏ, ਨਹਿਰ ਕਵਾਰ ਕੰਨਿਆ ਲਾਡਲੀ ਕੈ ਮਾਨੀਅਤ, ਵਿਆਹ ਸੁਸਰਾਰ ਜਾਏ ਗੁਣਨ ਕੈ ਮਾਨੀਐ, ਬਨਜ ਬਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਕਈਐ ਸਪੂਤ ਲਾਭ ਲਭਤ ਕੈ ਆਨੀਐ। ਕਹਿਣ ਲੱਗੇ ਜੈਸੇ ਤੋ ਸੰਗਰਾਮ ਸਮੇਂ, ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੂਰੋ ਸੁਪੱਟ ਬਖਾਨੀਐ, ਮਾਨਸ ਜਨਮ ਪਾਏ ਚਰਨ ਸ਼ਰਨ ਗੁਰ ਆਏ। ਕਹਿਣ ਲੱਗੇ ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨੀਐ, ਸਫਲ ਹੋਵੇ ਜਿਨੇ ਮਨੁੱਖਾ ਜਨਮ ਲੈ ਕੇ ਸੰਗਤ ਤੇ ਗੁਰੂ ਨਾਲ ਸਾਂਝ ਪਾ ਲਈ। ਸਾਹਿਬ ਕਹਿੰਦੇ ਨੇ ਪਲੰਘ ਤਸਿਆ ਜਨਮਸਿਆ, ਉਸ ਬੰਦੇ ਦਾ ਜੀਵਨ ਨਿਫਲੀ ਜਾਵਦ ਬ੍ਰਹਮ ਨਾ ਪਿੰਦੇ ਤੇ, ਜਿੰਨੀ ਦੇਰ ਤੱਕ ਉਹ ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਵਿੱਚ ਚੀਂਦਾ ਨਹੀਂ, ਆਪਣੇ ਹਿਰਦੇ ਵਿੱਚ ਪਹਿਚਾਣਦਾ ਨਹੀਂ। ਸਾਹਿਬ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਸਾਗਰੰਗ ਸੰਸਾਰਸਿਆ, ਸੰਸਾਰਸਿਆ ਦਰ ਤੇ ਸੰਸਾਰ, ਸਾਗਰੰਗ ਦਰ ਤੇ ਸਮੁੰਦਰ। ਕਿੰਨੇ ਸੰਸਾਰ ਇੱਕ ਭਿਆਨਕ ਸਮੁੰਦਰ ਏ, ਪਰ ਮਹਾਰਾਜ ਤਰਦੇ ਕੌਣ ਨੇ? ਹਜ਼ੂਰ ਕਹਿਣ ਲੱਗੇ ਗੁਰ ਪ੍ਰਸਾਦੀ ਤਰਹ ਕੇ ਦਰ ਤੇ ਕਈ, ਕਈ ਦਰ ਤੇ ਵਿਰਲੇ ਜਨ। ਕਹਿੰਦੇ ਨੇ ਹੈ ਭਿਆਨਕ ਸਮੁੰਦਰ, ਪਰ ਤਰਦੇ ਕੋਈ ਵਿਰਲੇ ਵਿਰਲੇ ਨੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਏ। ਹਰ ਇੱਕ ਤਰਦਾ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸੰਸਾਰ ਨੂੰ ਇੱਕ ਜੰਗਲ ਵੀ ਕਿਹਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸੰਸਾਰ ਨੂੰ ਇੱਕ ਬਾਗ ਵੀ ਕਿਹਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸੰਸਾਰ ਨੂੰ ਇੱਕ ਸਰੋਵਰ ਵੀ ਕਿਹਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸੰਸਾਰ ਨੂੰ ਇੱਕ ਸਮੁੰਦਰ ਵੀ ਕਿਹਾ। ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਦੇ ਹਾਂ, ਸਾਹਿਬ ਕਹਿੰਦੇ ਨੇ ਬੰਨ ਪਿਹਾਵਲੇ ਬੜਾ ਭਿਆਨਕ ਜੰਗਲ ਏ, ਜਾਂ ਪੜ੍ਹਨੇ ਆ ਪੌੜੀ ਮਾਂ ਭਿਆਨ ਉਦਿਆਨ ਨਗਰ ਕਰ ਮਾਨਿਆ, ਬੜਾ ਭਿਆਨਕ ਜੰਗਲ ਈ, ਪਰ ਨਾਲ ਕਹਿਣਗੇ ਨਹੀਂ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਇਹ ਤਾਂ ਰੱਬ ਦਾ ਬਣਾਇਆ ਹੋਇਆ ਸੋਹਣਾ ਜਿਹਾ ਬਾਗ। ਸਤਿਗੁਰੂ ਨੇ ਬਾਣੀ ਵਿੱਚ ਅੱਜ ਬਚਨ ਕੀਤਾ, ਕਹਿਣ ਲੱਗੇ ਸੰਸਾਰ ਸਮੁੰਦਰ ਏ। ਬਚਨ ਅਸੀਂ ਗੁਰਦੇਵ ਦੇ ਰੋਜ਼ ਪੜ੍ਹਨੇ ਆ, ਸੋਧਾ ਰਹਿ ਰਾਜ ਸਾਹਿਬ ਜੀ ਦਾ ਪਾਠ ਕੀਤਾ ਤੇ ਗੁਰੂ ਨਾਨਕ ਪਿਤਾ ਜੀ ਦਾ ਇੱਕ ਸ਼ਬਦ ਰਾਗ ਆਸਾ ਵਿੱਚ ਵੀ ਆਉਂਦਾ ਤੇ ਰਹਿ ਰਾਜ ਸਾਹਿਬ ਵਿੱਚ ਵੀ ਦਰਜ ਏ। ਸਤਿਗੁਰੂ ਕਹਿੰਦੇ ਨੇ ਭਲਿਆ ਇਹ ਸੰਸਾਰ ਨੂੰ ਮੈਂ ਨੇੜੇ ਹੋ ਕੇ ਦੇਖਿਆ, ਆਪਣੇ ਜੀਵਨ ਦਾ ਤਜਰਬਾ ਕਿਸੇ ਹੋਰ ਦਾ ਨਹੀਂ। ਕਹਿੰਦੇ ਮੈਂ ਨੇੜੇ ਹੋ ਕੇ ਦੇਖਿਆ ਕਿ ਸੰਸਾਰ ਇੱਕ ਸਰੋਵਰ ਹੀ, ਦੁਨੀਆਂ ਦੇ ਸਰੋਵਰ ਵਿੱਚ ਤਾਂ ਪਾਣੀ ਦੀਆਂ ਲਹਿਰਾਂ ਉੱਠਦੀਆਂ ਨੇ, ਪਰ ਇਸ ਸਰੋਵਰ ਅੰਦਰ ਪਾਣੀ ਦੀਆਂ ਲਹਿਰਾਂ ਨਹੀਂ, ਇੱਥੇ ਤ੍ਰਿਸ਼ਨਾ ਦੇ ਅੱਗ ਦੀਆਂ ਲਹਿਰਾਂ। ਯਾਦ ਰੱਖੀ ਕਦੀ ਦਰਿਆ ਜਾਂ ਸਰੋਵਰ ਦੇ ਕੰਢੇ ਦੇਖੋ। ਮੈਂ ਅਰਜ਼ ਕੀਤੀ ਵੈਸੇ ਬਾਣੀ ਵਿੱਚ ਗੁਰੂ ਨੂੰ ਵੀ ਸਮੁੰਦਰ ਕਿਹਾ ਗਿਆ, ਜੇ ਸੰਸਾਰ ਨੂੰ ਸਮੁੰਦਰ ਕਿਹਾ ਗੁਰੂ ਨੂੰ ਵੀ ਸਮੁੰਦਰ ਕਿਹਾ, ਪਰ ਉਦਾਹਰਣ ਦਾ ਕੇਵਲ ਇੱਕ ਪੱਖ ਲਈਦਾ। ਜਿੱਥੇ ਗੁਰੂ ਨੂੰ ਸਮੁੰਦਰ ਕਿਹਾ ਉਹਦਾ ਮਤਲਬ ਏ ਜਿਵੇਂ ਸਮੁੰਦਰ ਅਸਗਾਹ ਤੇ ਗੰਭੀਰ ਏ, ਗੁਰੂ ਵੀ ਇਸ ਤਰ੍ਹਾਂ ਡੂੰਘਾ ਤੇ ਗੰਭੀਰ ਏ। ਦੂਸਰਾ ਪ੍ਰਮਾਣ ਏ ਕਿ ਜਿਵੇਂ ਸਮੁੰਦਰ ਨੂੰ ਕਿਸੇ ਕੋਲ ਚੱਲ ਕੇ ਜਾਣ ਦੀ ਲੋੜ ਨਹੀਂ, ਇਸੇ ਤਰ੍ਹਾਂ ਯਾਦ ਰੱਖੀ ਗੁਰੂ ਇੰਨਾ ਗੰਭੀਰ ਏ, دنیا نو لوڑ پیندی ہے ندیاں دی طرح گرو کول آ کے اپنے آپ نو پوتر کرنے دی، سمندر نو لوڑ نہیں پیندی اپنے آپ نو نرمل کرنے واسطے۔ ستگرو نے ایتھے بچن کیتا، کہن لگے سنسارک سروری پر ایتھے ترشنا دے اگ دیاں لہراں نے، جویں سمندر وچ کدی کوئی لہر شانت نہیں ہوندی اسی طرح اندر ترشنا دی لہر کدی ٹکدی نہیں۔ صاحب کہندے نے کنارے تے موہ دا چکڑ، تے گرو نانک صاحب کہندے نے جدو میں دیکھنا دنیا نو تے من وچ کہنا دیکھ منا، کئی تا موہ دے چکڑ وچ ڈب گئے نے تے کئی ترشنا دی اگ وی سڑ گئے، کروڑاں وچوں اک ادا جدے تے گرو کی کرپا او تر کے پار ہو جاندا ہے۔ اسی بچن پڑھنے ہاں، تت سرورڑا ہے پہلے نواسا، سرورڑا دا ارتھ بھیانک سروور ہے، پہلے نواسا جدے وی ساڈا نواس ہے۔ پانی پاوک تنہ کیا، واہگرو جی نے پانی دی تھان تے پاوک در تے ترشنا دے اگ دیاں لہراں پیدا کر دتیاں۔ پانی پاوک تنہ کیا، پنکج موہ پگ نہیں چالے، موہ دا چکڑے پیر تردے نہیں۔ صاحب کہندے نے ہم دیکھا، میں ویکھنا پیا تے کی تکیا میرے داتا، تاہے ڈوب جلے، پتا نہیں کنے کو لوگ ادے وچ ڈب گئے۔ صاحب کہندے نے ساگرن سنسار سے ہے، سنسار ایک سمندر ہے، بھگتاں نے جنہاں نے تریا انہاں نے بینتی کر کے کیا کدی بابا نامدیو جی نو پڑھو، وہ کہندے نے داتا لوب لہر ات نیچر باجا کایا ڈوبے کیس وا، سنسار سمندر ہے، ساگر سنساگرن سنسار سے ہے، سنسار سمندر تار گوبندے تار لا باپ بیٹھ لا، سنسار ایک سمندر ہے۔ گرو گرنتھ صاحب کہندے نے موکو تار لے، راما تار لے، میں اجان جن تربے نہ جانو باپ بیٹھلا باں دے، ساگرم سنسار سے ہے، سنسار ایک سمندر ہے۔ بابا فرید صاحب کہندے نے سرور پنکی ہیکڑو تھائی وال پچاس، اے تن لہری گڈ سیا سچے، تیری آ ساگرم سنسار سے ہے، سنسار ایک سمندر ہے۔ میں عرض کر رہا پر ہاں صاحب کہندے نے تر سکدے نے گر پرسادی طرح کے، جدے تے گرو دی کرپا ہو جائے او تر سکدا ہے۔ بابا فرید صاحب نے دو شلوک اکٹھے کہے نے، کہندے نے میرا ستگرو ندی دے کنارے کھلوتا ہے تے ستگرو کی دیکھدا ہے کہ ساڈے جیون دی بیڑی سنسار سمندر دی گھمن گھیری وچ فس گئی ہے۔ سانو پتا ہے پانی وچ گھمن گھیریاں ہوندیاں نے، گھمن کیری آئی کوئی بیڑی چھتی کیتیا کدی نکل دی نہیں، ترانگے کیویں؟ کئی باری چنچل من کہندے نے گرو دی کی لوڑ ہے، امرت دی کی لوڑ ہے، دھیان رکھنا انہاں دا اتر بابا فرید جی دیندے نے، کہندے نے بیڑی تیار ہے، چپو دونوں پے نے، تے جدو منک بیڑی نو تورن لگا تے کسے نے کیا پلیا آپ نہ توری، ملا نو کہ تیری بیڑی نو چپو لا کے کنارے تے لا دے، تے جنوں اپنی باہواں تے مان سی کہن لگا مینوں ملا دی کی لوڑ ہے، چپو ہی مارنے نے، میں تا خود چپو مار کے بیڑی نو پار کر جاواں گا۔ تے سیانے دانے نے کیا نا، کیول باہواں دی طاقت دی گل نہیں، کیول چپو مارن نال بیڑیاں پار نہیں ہوندیاں، یاد رکھی جتھے چپو مار کے بیڑی ترنی ہے اوتھے دریاواں وچ طوفان وی آندے نے، سمندر دے وچ گھمن گھیریاں وی آندیاں نے، چپو مار کے بیڑی تا تر پوے گی، جدن گھمن گھیری جاں طوفان آیا اس طوفان وچوں جے بچا سکدا ہے کیول ملا بچا سکدا ہے، ملا تو بنا بیڑی نو کدی کوئی کنارے لا نہیں سکدا۔ صاحب کہندے نے پر چنچل من منیا نہیں، تے گرو نے خوکا دے کے کہہ دتا، کہن لگے دکھا سیتی دیہوں گیا۔ بابا فرید صاحب کہندے نے سارا دن دکھ وچ لنگیا چور چور کے، سولہ سیتی رات، رات پئی چنتا دیاں سولاں نے نیند نہیں آن دتی، کھڑا پکارا پاتنی بیڑا کپر وات، گرو ملا کھلوتا سی کنارے تے، تے روز آواز دے کے کہندا تیرے جیون دا بیڑا ڈبدا پیا۔ ساتھ سنگت گرو ملا دی آواز آپاں سنتے نہیں، ستگرو روز آواز دیندے نے، گرو ملا نیتنے وچ پکار کے نہیں کہندا، آکھدا اے من پیاریا تو سدا سچ سنبھالیں، اے کٹمب تو جے دیکھدا چلے نہیں تیرا نال، گرو ملا روز آواز دیندا ہے، اود کٹے دن سرہنا رے، من گرمل کا سوار ہے۔ پر بابا فرید صاحب کہندے نے جیون دی بیڑی ڈب گئی جنہ نے گرو نو ملا نہیں بنایا، تائیں بچن کیتا دکھاں سیتی دیوں گیا،
सोलह सेती रात खड़ा पुकारा पातनी बेड़ा कप्पर वात ते अगला श्लोक दर्ज कीता कहन लगे लम्मी लम्मी नदी वह भावे संसार दी नदी बहुत लंबेड़ी है पर याद रखी जे गुरु नाल होवे लम्मी लम्मी नदी वह कंदी केरे खेत बेड़े नू कप्पर क्या करे जा पातन रहे सुचेत जदो पातन चलान वाला मला सुचेत होवे फिर बेड़े कदी डुब देने कदी सतगुरु मला दे चरणा विच आपा भी अर्ज करिए दाता संसार समुंदर तो तार दे उस मुसलमान मला ने किन्ने प्रेम नाल भिज के मेरे कलगी वाले दे चरण पकड़ लए सन जदों हजूर सतलुज दरिया नूं पार कर लगे ने सैदे मला दी बेड़ी विच बैठे ने ते दूसरे किनारे ते बेड़ी ला दित्ती सैदे ने ते हजूर कलगी वाले अपने कोलो कुछ देन लगे ते मला ने दोनों हाथ जोड़ के क्या सतगुरु ए की साहब कह लगे सैदया ए तेरी मेहनत है तू सानू किनारे लाया असी तेरी मजदूरी देनी है ते सैदे ने क्या सतगुरु असी लोकां नू किनारे लाण दे पैसे ता जरूर लैने आ पर साडा एक सुभाए एक मलाह कदी दूजे मलाह दे कोलो पैसे नहीं लैंदा मजदूरी नहीं लैंदा मैं अर्ज कर रहा गुरु तारदा है साहब ने क्या सैदया तू ता बेड़ी ते बिठा के लोकां नू एक किनारे तो दूसरे किनारे लाने पर असी ता कदी बेड़ी चलाई नहीं कहन लगा नहीं दातिया मैं केवल सतलुज तो बेड़ी ते बिठा के लोकां नू पार करना तेरे कुल इन्नी ताकत है तू भवजल तो डुबदियां नू नाम ते बेड़े ते चाड़ के पार कर देना है ता तू ही मिलाई सतगुरु ने कहा सैदया कुछ मंगता सही बस इको अर्ज कीती सी दाता अज तुसी साडे घाट ते आए मैं बेड़ी ते बिठा के दूसरे किनारे ते ला दिता कल नू तेरे घाट ते जाने मेरे सतगुरा करी कृपा मेनू अपनी बेड़ी विच बिठा के मेनू ही पार कर दे साध संगत गुरु मला तार दिंदा साहब कहिंदे ने सागरंग संसार से है संसार एक समुंदर है गुर प्रसादी तरह के जिन्हां ते गुरु की कृपा हो जाए वह तर जाते ने ते सतगुरु किन्नियां नूं तारन की समर्था रखदे ने जिस गुरु नानक दे घर विच तुसी रोज आउंदे हो ना इस बाबे कोल तारन की बड़ी समर्था जे आम तौर ते असीं देखने आ भाई गुरदास दीआं वारां जदों पढ़ने आ दुनिया विच तरन वालिआं दी ते तारन वालिआं दी गिनती बहुत है पर याद रखना बाबे वर्गा तारन वाला कोई नहीं जे भाई गुरदास नूं पुछीए गुरु नानक किन्नू तारदा मनुखां नूं तारदा ते भाई गुरदास कहिंदे ने जिहड़ा सतनाम तेनू गुरु दे गया ना जिहड़ा गुरमंत्र तेनू दे गया गुरु इस गुरमंत्र विच इन्नी कु ताकत ही गुरु नानक ने भर दित्ती कि गुरु नानक ने इस गुरमंत्र दे नाल ता कल युग नू भी तार दिता सी सतगुरु के प्यारे सिख भाई गुरदास कहिंदे ने कल युग बाबे तारिया सतनाम पर मंत्र सुनाया इहदा मतलब गुरु कृपा करे ता कल युग नू भी तार दिंदा है ताई भाई गुरदास कहिंदे ने बाबे तारे चार चक बाबे ने एक अद्धे नू नहीं बाबे तारे चार चक नौ खंड पृथ्वी सच्चा ढोवा ते कहन लगे गुरमुख कल विच प्रगट होवा गुरु किहो जिहा मलाए किहो जिहा जहाज सतगुरु की बाणी विच भट्टां दे समईयां विच भट्ट मथुरा जी ने एक बचन कीता है कहिंदे ने गुरु अर्जन साहिब महाराज जिन्नी देर तक मथे दे भाग ने संझां जागे थां थां ते भटके दर दर ते जाके कुशामदां कीतियां जदों मथे दे भाग जाग पै ते गुरु नानक साहब तेरा घर मिल गया ते भट्ट मथुरा कहिंदा कि समझ पै गई दुनिया दे लोगो गुरु अर्जन साहब दा जिहड़ा नां लै लै ओह कदी जन्म ते मरण विच नहीं आउंदा भट्ट ने बचन कीता जब लो नी भाग लार उदय तब लो भरम ते फिरते बहुत आयो कल घोर समुंदर मैं बुढ इथे सागरन संसार से है कह लगे कल घोर समुंदर मैं बुढ इथे कब हूं मिट है नहीं रे पछतायो तत विचार यह मथुरा जग तारन को अवतार बनायो गुरु अर्जन साहब दुनिया नू तारन आए ने जपियो जिन अर्जन देव गुरु फिर संकट जोन गर्भ नायो मेरा गुरु किन्नियां नू तार दिंदा है ध्यान रखना आपां समुंदरी या छिप भी तकने आ समुंदरी बेड़े दी भी कोई लिमिट है कुछ हद तक भार लद के पार कर सकदा है बेड़ी विच बैठो ओदी भी कोई लिमिट है कोई हद है कि सैकड़े ਜਾਂ ਕੁਝ ਗਿਣਤੀ ਦੇ ਬੰਦਿਆਂ ਨੂੰ ਬਿਠਾ ਕੇ ਬੇੜੀ ਵਾਲਾ ਕਿਨਾਰੇ ਲਾਉਂਦਾ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਭੱਟ ਕਹਿੰਦੇ ਨੇ ਗੁਰੂ ਨਾਨਕ ਦੀ ਕੋਈ ਹੱਦ ਨਹੀਂ। ਜੇ ਕਹਿੰਦੇ ਨੇ ਜੇ ਸਾਰੀ ਦੁਨੀਆਂ ਵੀ ਗੁਰੂ ਨਾਨਕ ਦਾ ਆਸਰਾ ਲੈ ਲੈਣਾ ਤੇ ਗੁਰੂ ਨਾਨਕ ਇੱਕੋ ਪੂਰ ਦੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਵੀ ਪਾਰ ਕਰ ਸਕਦੇ। ਭੱਟਾਂ ਨੇ ਤਾਂ ਹੀ ਕਿਹਾ, ਕਹਿਣ ਲੱਗੇ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰੋ, ਸਾਰੀ ਦੁਨੀਆਂ ਪਾਰ ਹੋ ਸਕਦੀ ਏ ਜੇ ਗੁਰੂ ਕਾ ਓਟ ਆਸਰਾ ਲੈ। ਸਾਹਿਬ ਕਹਿੰਦੇ ਨੇ ਸਾਗਰੰਗ ਸੰਸਾਰ ਸਿਆ ਗੁਰ ਪ੍ਰਸਾਦੀ ਤਰ੍ਹਾਂ ਕੇ, ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਏ ਉਹ ਤਰ ਜਾਂਦਾ। ਜਿੱਥੇ ਅੱਗੇ ਮਨੁੱਖ ਡੁੱਬਦਾ ਜਦੋਂ ਗੁਰੂ ਕਿਰਪਾ ਕਰੇ ਫਿਰ ਉਹ ਤਰਦਾ। ਹਜ਼ੂਰ ਦੀ ਬਾਣੀ ਵਿੱਚ ਇੱਕ ਸ਼ਲੋਕ ਆਇਆ, ਕਹਿੰਦੇ ਨੇ ਪਹਿਲਾਂ ਮੈਂ ਦੇਖਣਾ ਵਾ ਸੀ ਪੜ੍ਹਿਆ ਹੁਣੇ ਬਚਨ ਇੱਕ ਕੇ ਪੰਕਜ ਮੋਹ ਪੱਗ ਨਹੀਂ ਚੱਲੈ। ਕਹਿੰਦੇ ਨੇ ਪੈਰ ਰੱਖਣਾ ਤੇ ਚਿੱਕੜ ਵਿੱਚ ਡੁੱਬਦੇ ਨੇ ਤੁਰਿਆ ਨਹੀਂ ਜਾਂਦਾ। ਪਰ ਨਾਲ ਬਾਣੀ ਪੜ੍ਹਦਿਆਂ ਇੱਕ ਸ਼ਲੋਕ ਆਇਆ, ਕਹਿੰਦੇ ਨੇ ਜਦੋਂ ਗੁਰੂ ਨੇ ਕਿਰਪਾ ਕੀਤੀ ਨਾ ਸੰਸਾਰ ਹੈ ਤਾਂ ਸਮੁੰਦਰ ਸੀ, ਪਰ ਜਦੋਂ ਗੁਰੂ ਨੇ ਮੇਹਰ ਦਾ ਮੀਂਹ ਵਰਸਾਇਆ ਤੇ ਉਦੋਂ ਇਸ ਸਮੁੰਦਰ ਦੇ ਵਿੱਚ ਪੈਰ ਰੱਖਣ ਦੀ ਦੇਰ ਸੀ, ਮੇਰਾ ਪੈਰ ਹੁਣ ਖੁੱਭਦਾ ਹੀ ਨਹੀਂ, ਪੈਰ ਡੁੱਬਦਾ ਹੀ ਨਹੀਂ, ਪਾਣੀ ਮੈਨੂੰ ਕੁਝ ਨਹੀਂ ਕਹਿ ਸਕਦਾ। ਪੁੱਛਿਆ ਕਿਉਂ? ਕਹਿਣ ਲੱਗੇ ਇੱਕ ਤਾਂ ਗੁਰੂ ਕੀ ਕਿਰਪਾ ਵਰਤ ਗਈ, ਦੂਸਰਾ ਮੇਰੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਇਸ ਤਰ੍ਹਾਂ ਪਰੋਤਾ ਗਿਆ, ਜਿਹਦੇ ਹਿਰਦੇ ਵਿੱਚ ਗੁਰੂ ਨਾਮ ਟਿਕਾ ਦੇਵੇ ਉਹ ਕਦੀ ਭਵਜਲ ਵਿੱਚ ਡੁੱਬਦਾ ਨਹੀਂ। ਇੱਧਰ ਤਾਂ ਕਹਿੰਦੇ ਨੇ ਪੰਕਜ ਮੋਹ ਪੱਗ ਨਹੀਂ ਚੱਲੈ, ਜਿਹੜੇ ਜਪਦੇ ਨੇ ਉਹਨਾਂ ਦੇ ਪੈਰ ਡੁੱਬਦੇ ਨੇ ਤੇ ਜਿਹੜੇ ਜਪ ਲੈਂਦੇ ਨੇ ਉਹਨਾਂ ਨੂੰ ਸਾਹਿਬ ਕਹਿੰਦੇ ਨੇ ਨਦੀ ਤਰੰਦੜੀ ਮਹਿੰਦਾ ਖੋਜ ਨਾ ਖੁੰਭੈ। ਨਦੀ ਤਰੰਦੜੀ, ਕਹਿਣ ਲੱਗੇ ਮੈਂ ਨਦੀ ਤੇ ਤਰਦਾ ਜਾਂਦਾ ਭਵਜਲ ਤੋਂ ਪਾਰ ਹੋ ਗਿਆ, ਕਿਉਂ? ਮਹਿੰਦਾ ਖੋਜ ਨਾ ਖੁੰਭੈ, ਇੱਥੇ ਖੋਜ ਦਾ ਅਰਥ ਹੈ ਪੈਰ। ਵੈਸੇ ਬਾਣੀ ਵਿੱਚ ਖੋਜ ਦਾ ਅਰਥ ਆਇਆ ਪੜਚੋਲਣਾ ਖੋਜਣਾ, ਇੱਕ ਅਰਥ ਨਹੀਂ, ਖੋਜ ਦੇ ਕਈ ਅਰਥ ਨੇ। ਜਦੋਂ ਅਸੀਂ ਪੜ੍ਹਨੇ ਹਾਂ ਸਾਹਿਬ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼, ਉੱਥੇ ਖੋਜ ਦਾ ਅਰਥ ਆਪਣਿਆਂ ਨੂੰ ਪੜਚੋਲ, ਇੱਥੇ ਸਾਹਿਬ ਕਹਿੰਦੇ ਨੇ ਨਦੀ ਤਰੰਦੜੀ ਮਹਿੰਦਾ ਖੋਜ ਨਾ ਖੁੰਭੈ, ਖੋਜ ਦਾ ਅਰਥ ਇੱਥੇ ਪੈਰ। ਕਹਿੰਦੇ ਨੇ ਮੇਰੇ ਪੈਰ ਹੁਣ ਚਿੱਕੜ ਵਿੱਚ ਨਹੀਂ ਖੁੱਭਦੇ ਨਹੀਂ ਡੁੱਬਦੇ। ਮਹਾਰਾਜ ਜੀ ਕਿਉਂ? ਹਜ਼ੂਰ ਨੇ ਕਿਹਾ, ਕਹਿਣ ਲੱਗੇ ਨਦੀ ਤਰੰਦੜੀ ਮਹਿੰਦਾ ਖੋਜ ਨਾ ਖੁੰਭੈ, ਮੰਝ ਮੁਹੱਬਤ ਤੇਰੀ, ਮੰਝ ਦਾ ਅਰਥ ਵਿੱਚ, ਮੁਹੱਬਤ ਦਾ ਅਰਥ ਪ੍ਰੇਮ। ਸਤਿਗੁਰੂ ਤੇਰੀ ਪ੍ਰੇਮ ਤੇਰੀ ਪ੍ਰਤੀਤ ਤੇਰੀ ਮੁਹੱਬਤ ਮੇਰੇ ਹਿਰਦੇ ਵਿੱਚ ਵਸ ਗਈ, ਤਾਂ ਉਹ ਸਹਿ ਚਰਨੀ ਹੇ ਮੇਰੇ ਦਾਤਾ ਤੇਰੇ ਚਰਨਾਂ ਦੇ ਨਾਲ ਮਹਿੰਦਾ ਹੀੜਾ ਸੀਤਮ ਮੇਰਾ ਹਿਰਦਾ ਸੀਤਾ ਗਿਆ, ਹਰ ਨਾਨਕ ਤੁਲਹਾ ਬੇੜੀ ਤੇਰਾ ਨਾਮ ਹੀ ਮੇਰੇ ਵਾਸਤੇ ਬੇੜੀ ਬਣ ਗਿਆ। ਸਾਹਿਬ ਕਹਿੰਦੇ ਨੇ ਸਾਗਰੰਗ ਸੰਸਾਰ ਸਿਆ ਗੁਰ ਪ੍ਰਸਾਦੀ ਤਰ੍ਹਾਂ ਕੇ, ਜੇ ਗੁਰੂ ਕਿਰਪਾ ਕਰੇ ਤਾਂ ਤਰ ਸਕਣਾ ਹੈ ਭਵਜਲ। ਤਾਂ ਹੀ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪਿਆਰੇ ਯਾਦ ਰੱਖੀ ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ। ਕਿਵੇਂ ਤਰਿਆ ਜਾਂਦਾ ਹੈ? ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਾਰੇ। ਗੁਰ ਪ੍ਰਸਾਦੀ ਤਰ੍ਹਾਂ ਕੇ ਜੇ ਗੁਰੂ ਕਿਰਪਾ ਕਰੇ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਉਹ ਤਰ ਸਕਦਾ ਜਿਹਦੇ ਉੱਤੇ ਗੁਰੂ ਰਹਿਮਤ ਕਰ ਦੇਵੇ। ਸਾਹਿਬ ਕਹਿ ਰਹੇ ਨੇ ਕਿ ਹੇ ਭਾਈ, ਜੇ ਸੰਸਾਰ ਇੱਕ ਸਮੁੰਦਰ ਏ, ਤਰਿਆ ਜਾਂਦਾ ਗੁਰੂ ਦੀ ਕਿਰਪਾ ਨਾਲ। ਅੱਗੇ ਕਹਿੰਦੇ ਨੇ ਕਰਨ ਕਾਰਨ ਸਮਰੱਥ, ਕਹਿੰਦੇ ਨੇ ਉਹ ਮੇਰਾ ਵਾਹਿਗੁਰੂ ਕਰਨ ਕਾਰਨ। ਕਰਨ ਦਾ ਅਰਥ ਹੈ ਕਿ ਜਿਹਨੇ ਕਰਨਾ ਹੈ, ਤੇ ਕਾਰਨ ਦਾ ਅਰਥ ਹੈ ਜਿਸ ਵਿਧੀ ਦੇ ਨਾਲ ਕੀਤਾ ਜਾਣਾ। ਕਰਨ ਕਾਰਨ ਸਾਹਿਬ ਕਹਿੰਦੇ ਨੇ ਸਮਰੱਥ ਹੈ ਉਹ ਮੇਰਾ ਵਾਹਿਗੁਰੂ, ਆਪ ਹੀ ਕਾਰਨ ਬਣਦਾ ਤੇ ਆਪ ਹੀ ਕਿਰਪਾ ਕਰਕੇ ਕਰ ਦਿੰਦਾ। ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜਾ ਸਭ ਕੁਝ ਬਣਾਉਣ ਵਾਲਾ ਫਿਰ ਉਹਦੇ ਨਾਮ ਦੀ ਵਿਚਾਰ ਹਿਰਦੇ ਵਿੱਚ ਕਰਿਆ ਕਰ। ਕਹੋ ਨਾਨਕ ਵਿਚਾਰ ਉਹ ਕਿੰਨਾ ਕੁਝ ਕਰਨ ਵਾਲਾ, ਹਰਨ ਭਰਨ ਜਾਂ ਕਾ ਨੇਤਰ ਫੋਰ, ਜਿਹਦਾ ਬਣਾਉਣਾ ਇੱਕ ਖਿਣ ਦਾ ਕੰਮ ਹੈ, ਸ੍ਰਿਸ਼ਟੀ ਨੂੰ ਸਾਜ ਵੀ ਦਿੰਦਾ ਢਾ ਵੀ ਦਿੰਦਾ ਬਣਾ ਵੀ ਦਿੰਦਾ, ਜਬ ਉਦਕਰ ਕਰਾ ਕਰਤਾਰਾ ਜਦੋਂ ਬਣਾਉਣਾ ਚਾਹੇ। ਸਾਹਿਬ ਕਹਿੰਦੇ ਨੇ ਪਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਕ ਕਰਤ ਹੋ ਕਬੂ ਤੁਮ ਮੈਂ ਮਿਲਤ ਦੇ ਧਰ ਸਭ ਹੋ। ਕਰਨ ਕਾਰਨ ਸਮਰੱਥ ਹੈ ਬਣਾਉਣ ਵਾਲਾ, ਬਣਾਉਣ ਦੇ ਤਰੀਕੇ ਉਹਦੇ ਕੋਲ ਨੇ। ਕਹੋ ਨਾਨਕ ਵਿਚਾਰ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਈ ਉਹਦੇ ਨਾਮ ਨੂੰ ਹਿਰਦੇ ਵਿੱਚ ਵਿਚਾਰ ਲੈ। ਸਾਹਿਬ ਕਹਿੰਦੇ ਨੇ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ, ਕਲ ਦਾ ਅਰਥ ਤਾਕਤ, ਜਿਤਨੇ ਵੀ ਬਣਾਉਣ ਦੇ ਕਾਰਨ ਨੇ ਇਹ ਮੇਰੇ ਵਾਹਿਗੁਰੂ ਜੀ ਦੇ ਹੱਥ ਵਿੱਚ ਨੇ, ਉਹਦੇ ਕੋਲ ਸ਼ਕਤੀ ਏ, ਉਹਦੇ ਕੋਲ ਸਤਿਆ, ਉਹਦੇ ਤੋਂ ਬਿਨਾਂ ਭਲਿਆ ਕੋਈ ਵੀ ਕੁਝ ਨਹੀਂ ਕਰ ਸਕਦਾ। ਕਰਨ ਵਾਲਾ ਸਭ ਕੁਝ ਹੋਵੇ ਤੇ ਚੇਤੇ ਰੱਖਿਓ ਮਨੁੱਖ ਦਾ ਇੱਕ ਭੁਲੇਖਾ ਹੀ ਏ ਸੋਚਦਾ ਮੈਂ ਕਰਨਾ ਵਾ ਸਾਹਿਬ ਕਹਿੰਦੇ ਨੇ ਨਹੀਂ ਬੰਦੇ ਦੇ ਹੱਥ ਵਿੱਚ ਕੁਝ ਨਹੀਂ ਇਸ਼ਕਾ ਹੱਥ ਹੋਏ ਤਾਂ ਸਭ ਕੁਛ ਲੈ ਬੰਦੇ ਦੇ ਹੱਥ ਵਿੱਚ ਹੋਵੇ ਤਾਂ ਕਿਸੇ ਦੇ ਮੂੰਹ ਵਿੱਚ ਰੋਟੀ ਦੀ ਬੁਰਕੀ ਨਾ ਪਾਣ ਦੇ ਪਰ ਅਸਲ ਵਿੱਚ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਸਾਹਿਬ ਕਹਿੰਦੇ ਨੇ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਉਹਨੇ ਆਪਣੇ ਹੱਥ ਵਿੱਚ ਤਾਕਤ ਰੱਖੀ ਬੰਦੇ ਦੇ ਹੱਥ ਵਿੱਚ ਨਹੀਂ ਜੇ ਬੰਦੇ ਦੇ ਹੱਥ ਵਿੱਚ ਤਾਕਤ ਹੋਵੇ ਤੇ ਗੁਰਦੇਵ ਵੰਗਾਰ ਕੇ ਕੱਲ ਕਹਿੰਦੇ ਨੇ ਪੰਚ ਤੱਤ ਕਦ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕੁਛ ਕੀਤਾ ਹੋਵੇ ਕਹਿੰਦੇ ਨੇ ਜੇ ਕਿਸੇ ਕੋਲ ਤਾਕਤ ਹੈ ਤਾਂ ਰੱਬ ਤੋਂ ਵੱਧ ਕੁਝ ਕੋਈ ਬਣਾ ਕੇ ਦੇਖੇ ਉਹਦੇ ਹੱਥ ਵਿੱਚ ਸਤਿਆ ਹੈ ਸਾਰੇ ਸ਼ਲੋਕ ਦੇ ਤਿੰਨ ਜੈ ਸੰਖੇਪ ਭਾਵ ਸਨ ਮੈਂ ਅਰਜ਼ ਕੀਤੀ ਪਹਿਲੀ ਗੱਲ ਜੇ ਨਾਮ ਨਹੀਂ ਤਾਂ ਜਨਮ ਸਫਲ ਨਹੀਂ ਸੰਸਾਰ ਸਮੁੰਦਰ ਏ ਤਰਿਆ ਜਾਣਾ ਗੁਰੂ ਦੀ ਕਿਰਪਾ ਨਾਲ ਤੇ ਤੀਜਾ ਬਚਨ ਹਜ਼ੂਰ ਨੇ ਕਿਹਾ ਬਣਾਉਣ ਵਾਲਾ ਕਰਨ ਵਾਲਾ ਕੇਵਲ ਇੱਕ ਵਾਹਿਗੁਰੂ ਆ ਉਹਦੇ ਤੋਂ ਬਿਨਾਂ ਕਿਸੇ ਦੇ ਹੱਥ ਵਿੱਚ ਕੁਝ ਨਹੀਂ ਗੁਰਦੇਵ ਰਹਿਮਤ ਕਰਨ ਸਾਨੂੰ ਸਾਰਿਆਂ ਨੂੰ ਸੂਝ ਬਖਸ਼ ਦੇਣ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਅੱਜ ਵੈਸੇ ਦੋ ਮਹਾਨ ਸ਼ਹੀਦਾਂ ਦਾ ਦਿਨ ਹੈ ਇੱਕ ਬਾਬਾ ਦੀਪ ਸਿੰਘ ਜੀ ਦਾ ਤੇ ਦੂਸਰਾ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦਾ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੇ ਸਮਾਚਾਰ ਆਪਾਂ ਕੱਲ ਦੀ ਕਥਾ ਵਿੱਚ ਵਿਚਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਭਾਈ ਪਿੰਦਰਪਾਲ ਸਿੰਘ ਜੀ ਜਿਨ੍ਹਾਂ ਨੇ ਸਲੋਕ ਸੰਸਕ੍ਰਿਤੀ ਦੇ ਦੂਸਰੇ ਸਲੋਕ ਦੀ ਜੋ ਅਰਥ ਸਨ ਦੱਸ ਕੇ ਸੰਗਤਾਂ ਨੂੰ ਹੱਲ ਕੀਤਾ ਹੈ ਸੋ ਸੰਗਤਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਕੱਲ ਦਾ ਬੁੱਧਵਾਰ ਦਾ ਜੋ ਵਿਸ਼ੇਸ਼ ਦੀਵਾਨ ਹੈ ਉਸ ਵਿੱਚ ਭਾਈ ਸਾਹਿਬ ਜੀ ਦੀ ਜੋ ਕਥਾ ਹੈ ਉਸਦਾ ਟਾਈਮ 8 ਵਜੇ ਆਰੰਭ ਹੋਏਗਾ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਜੋ ਕੱਲ ਦਾ ਵਿਸ਼ੇਸ਼ ਦੀਵਾਨ ਬੁੱਧਵਾਰ ਦਾ ਸ਼ਾਮਾਂ ਦਾ ਪ੍ਰਾਰੰਭ ਹੋਏਗਾ ਉਸ ਵਿੱਚ ਭਾਈ ਸਾਹਿਬ ਦਾ ਟਾਈਮ ਕਥਾ ਦਾ 8 ਵਜੇ ਤੋਂ ਅਗਲਾ ਪ੍ਰੋਗਰਾਮ ਹੋਏਗਾ ਸੋ ਸਮੂਹ ਸੰਗਤ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਜਿਸ ਪਿਆਰੇ ਨੇ ਇਹਨਾਂ ਦੀ ਕਥਾ ਸ਼ਰਮਣ ਕਰਨੀ ਹੈ ਉਹ 8 ਵਜੇ ਠੀਕ ਗੁਰਦੁਆਰਾ ਸਾਹਿਬ ਪਹੁੰਚ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਨੇਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕਹੋ ਡਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਣ
ਕਰਦੇ ਨੀ ਤੇ ਅਖੀਰ ਤੇ ਉਹਨਾਂ ਨੇ ਨਿਚੋੜ ਜੋ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਸਿੱਖ ਆਪਣਾ ਜੀਵਨ ਹੋਵੇ ਤੇ ਕਿਸੇ ਮੰਦੀ ਵਾਸ਼ਨਾ ਵਾਲੇ ਦੇ ਜੀਵਨ ਨੂੰ ਵੀ ਪਵਿੱਤਰ ਬਣਾ ਸਕਦਾ ਹੈ ਆਓ ਕੇਵਲ 5-7 ਮਿੰਟ ਆਪ ਜੀ ਦੇ ਲੈਣੇ ਨੇ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਹੀ ਅਰਜ਼ ਕਰ ਰਿਹਾ ਜਿੱਥੇ ਭਾਈ ਸਾਹਿਬ ਹੋਰਾਂ ਨੇ ਲੜੀ ਛੱਡੀ ਏ ਕਿ ਗੁਰੂ ਨਾਨਕ ਸਾਹਿਬ ਜੀ ਦਾ ਪਿਆਰਾ ਸਿੱਖ ਉਹਦੇ ਪਾਸ ਜੇ ਕੋਈ ਮੰਦ ਕਰਮੀ ਆਉਂਦਾ ਤੇ ਉਹਨੂੰ ਵੀ ਪਵਿੱਤਰ ਬਣਾ ਕੇ ਉਹਦਾ ਜੀਵਨ ਮਹਾਂਪੁਰਸ਼ਾਂ ਵਾਲਾ ਬਣਾ ਸਕਦਾ ਇਸ ਦੇ ਸੰਬੰਧ ਵਿੱਚ ਸ੍ਰੀ ਮਾਨ ਭਾਈ ਗੁਰਦਾਸ ਹੋਰਾਂ ਨੇ ਆਪਣੀ ਬਾਣੀ ਦੇ ਵਿੱਚ ਇੱਕ ਕਵਿਤ ਦਰਜ ਕੀਤਾ ਤੇ ਉਸ ਕਵਿਤ ਦੇ ਅੰਦਰ ਭਾਈ ਗੁਰਦਾਸ